ਵਾਹਿ ਗੁਰੂ ਸਾਹਿਬ ਜੀ। ਭਾਈ ਉੱਧਰੋਂ ਵਧਾ ਆਵਾਜ਼, ਇਹਨੂੰ ਪਿੱਛੇ ਕਰ ਦੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤਿਲਕ ਜਨੂ ਰੱਖ ਪ੍ਰਭ ਤਾਂ ਕ ਕੀਨੋ ਬੜੋ ਕਲੂ ਮੈਂ ਸਖ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਛਰੀ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ, ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਮਨਾਉਂਦੀਆਂ ਹੋਈਆਂ ਸੰਗਤਾਂ, ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹੋ, ਜਿੰਨਾ ਸਮਾਂ ਗੁਰੂ ਜੀ ਬਖਸ਼ਦੇ ਹਨ ਗੁਰੂ ਮਹਾਰਾਜ ਦਾ ਆਦਬ ਸਤਿਕਾਰ ਸੰਗਤ ਦੀ ਮਰਜ਼ਾਦਾ ਦਾ ਧਿਆਨ ਰੱਖ ਕੇ ਗੁਰੂ ਜੀ ਕੇ ਬਚਨ ਸਰਵਣ ਕਰੀਏ। ਮਿਹਰ ਕਰਨ ਸਤਿਗੁਰ, ਇਹ ਸਮਾਂ ਇਹ ਸਵਾਸ ਸਫਲਾ ਹੋ ਸਕੇ, ਲੇਖੇ ਲੱਗ ਸਕੇ। ਧੰਨ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅਮਰ ਕਥਾ ਅਮਰ ਇਤਿਹਾਸ, ਕੱਲ੍ਹ ਤੋਂ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਰੂਪ ਆਰੰਭ ਕੀਤੀ ਹੈ। ਕੱਲ੍ਹ ਮਹਾਰਾਜ ਜੀ ਦੇ ਅਵਤਾਰ ਦਾ, ਸਤਿਗੁਰ ਪਾਤਸ਼ਾਹ ਦੇ ਆਗਮਨ ਦਾ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜ਼ਿਕਰ ਆਪ ਸੰਗਤਾਂ ਨੂੰ ਭੇਟ ਕੀਤਾ ਸੀ। ਆਓ ਉਹਨਾਂ ਦੀ ਗੁਰਗੱਦੀ ਅਵਤਾਰ ਤੋਂ ਦੂਜਾ ਗੁਰਪੁਰਬ ਆਉਂਦਾ ਗੁਰਗੱਦੀ। ਇਹ ਗੁਰਗੱਦੀ ਕਿਵੇਂ ਪ੍ਰਾਪਤ ਹੋਈ? ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਰੇ ਪਰਿਵਾਰ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਜ਼ਿਲ੍ਹਾ ਗੁਰਦਾਸਪੁਰ ਪਿੰਡ ਬਾਰਠ, ਹੁਣ ਤਾਂ ਕਾਫੀ ਵੱਡਾ ਕਸਬਾ ਬਣਿਆ ਹੋਇਆ, ਬਾਰਠ ਪਿੰਡ ਇਤਿਹਾਸਕ ਪਿੰਡ ਹੈ ਸਿੱਖ ਜਗਤ ਦੇ ਵਿੱਚ, ਸਾਰੇ ਪਰਿਵਾਰ ਨੂੰ ਲੈ ਕੇ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਪਿੰਡ ਬਾਰਠ ਗਏ। ਕਿਉਂ ਗਏ? ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ। ਹੋ ਸਕਦਾ ਹੈ ਤੁਹਾਨੂੰ ਵੀ ਉਹਨਾਂ ਬਾਬਤ ਭੁਲੇਖਾ ਹੋਵੇ, ਅਤੇ ਇਹ ਮੈਨੂੰ ਭਰੋਸਾ ਸਾਡੇ ਲਾਣੇ ਨੂੰ ਭੁਲੇਖਾ ਹੈਗਾ, ਤੁਹਾਨੂੰ ਘੱਟ ਹੈ ਜਿੰਨਾ ਸਾਡੇ ਪ੍ਰਚਾਰਕਾਂ ਨੂੰ ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਬਾਬਤ ਭੁਲੇਖਾ ਹੈ। ਜਾਣਨ ਤੋਂ ਬਿਨਾਂ ਕੋਈ ਵੀ ਗੱਲ ਕਰੋਗੇ ਅਧੂਰੀ ਭੁਲੇਖੇ ਵਿੱਚ ਹੋਵੇਗੀ। ਵਿਦਵਾਨਾਂ ਦਾ ਇਹ ਸਿਧਾਂਤ ਹੈ, ਜਿਸ ਗ੍ਰੰਥ ਨੂੰ ਤੂੰ ਪੜ੍ਹਿਆ ਨਹੀਂ ਉਹਦਾ ਪ੍ਰਮਾਣ ਦੇਣ ਦਾ ਤੈਨੂੰ ਹੱਕ ਨਹੀਂ ਹੈ, ਜਿਸ ਗੱਲ ਨੂੰ ਤੂੰ ਜਾਣਦਾ ਨਹੀਂ ਉਹ ਸੁਣ ਸੁਣਾ ਕੇ ਸਟੇਜ 'ਤੇ ਬੋਲਣ ਦਾ ਤੈਨੂੰ ਹੱਕ ਨਹੀਂ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਹੱਕ ਖੋਇਆ ਐਸਾ ਤੋਂ ਜਪਜੀ ਸਾਹਿਬ ਵਿੱਚ, ਪੜ੍ਹਦੇ ਤੁਸੀਂ ਨਿਤੋਂ। ਸਤਿਗੁਰ ਕਹਿੰਦੇ ਜੇ ਕੋ ਕਹੈ, ਜੇ ਕੋਈ ਸਟੇਜ 'ਤੇ ਦੁਨੀਆਂ ਨੂੰ ਰੱਬ ਦੀ ਗਿਆਨ ਦੀ ਧਰਮ ਦੀ ਗੱਲ ਕਹਿਣੀ ਚਾਹੁੰਦਾ ਹੈ ਤਾਂ ਮਹਾਰਾਜ ਬਚਨ ਕਰਦੇ ਨੇ ਕਰੈ ਵਿਚਾਰ ਪਹਿਲਾਂ ਸੋਚ ਲਵੇ, ਪਹਿਲਾਂ ਵਿਚਾਰ ਕਰੇ ਤੈਨੂੰ ਆਉਂਦੀ ਵੀ ਹੈ ਕਿ ਨਹੀਂ। ਅੱਜ ਕੇ ਆਖੋ ਸਤਨਾਮ, ਇਹ ਬੜਾ ਖਤਰਨਾਕ ਸਬਜੈਕਟ ਹੈ ਵਿਦਵਾਨਾਂ ਦੇ ਵਿਚਾਰ ਵਿੱਚ। ਇੱਥੇ ਦਾਸ ਆਏ ਕਿਸੇ ਇੰਟਰਸੈਕਸ਼ਨ 'ਤੇ ਉਤਰ ਗਿਆ ਬੱਸ ਤੋਂ, ਜਾਣਾ ਕਿਸੇ ਹੋਰ ਸ਼ਹਿਰ, ਅਤੇ ਉੱਥੇ ਇੱਕ ਪੜ੍ਹਿਆ ਲਿਖਿਆ ਸੋਹਣਾ ਸੂਝਵਾਨ ਬੰਦਾ ਖੜ੍ਹਾ। ਉਹ ਤੋਂ ਪੁੱਛਿਆ ਦਾਸ ਨੇ ਕਿ ਫਲਾਣੇ ਸ਼ਹਿਰ ਨੂੰ ਵੀ ਕਿਹੜੀ ਸੜਕ ਜਾਂਦੀ ਹੈ, ਕਿੰਨੀ ਦੂਰ ਹੈ? ਉਹ ਜਾਣਦਾ ਹੈ ਨਹੀਂ, ਪਤਾ ਉਹਨੂੰ ਹੈ ਨਹੀਂ, ਉਹ ਵੀ ਨਵਾਂ ਹੀ ਹੈ, ਪਰ ਉਹਦੇ ਮਨ ਵਿੱਚ ਇੱਕ ਖਿਆਲ ਆ ਜਾਣਾ, ਜੇ ਮੈਂ ਇਹਨੂੰ ਨਾਂ ਦੱਸਿਆ ਨਾ ਇਹ ਮੈਨੂੰ ਕਹੂਗਾ ਮੂਰਖੇ ਖੜ੍ਹਾ ਹੈ, ਇੱਥੇ ਖੜ੍ਹਾ, ਇਹਨੂੰ ਪਤਾ ਹੀ ਨਹੀਂ ਸੜਕਾਂ ਦਾ। ਉਹਨੇ ਆਪਣੀ ਵਡਿਆਈ ਖਾਤਰ ਕੁਝ ਨਾ ਕੁਝ ਦੱਸਣਾ ਹੈ, ਅਤੇ ਤੁਸੀਂ ਸਿਆਣੇ ਬੈਠੇ ਹੋ, ਜੋ ਕੁਝ ਦੱਸੇਗਾ ਤਾਂ ਤੁਹਾਨੂੰ ਪਤਾ ਹੈ ਗਲਤ ਰਸਤੇ ਪਾਊਗਾ, ਉਹਨੂੰ ਤਾਂ ਆਪੇ ਪਤਾ ਨਹੀਂ ਹੈ, ਦੱਸ ਦੇਵੇਗਾ ਪਰ ਪੁੱਛਣ ਵਾਲਾ ਸਿਰੇ ਨਹੀਂ ਪੁੱਜੇਗਾ। ਕੋਈ ਭਲਾ ਮਾਣਸ ਸਾਦੇ ਦੇ ਕੱਪੜੇ ਪਾਈ ਅਨਪੜ੍ਹ ਜਾ ਖੜ੍ਹੇ ਨਾ, ਉਹਨੂੰ ਪੁੱਛਿਆ ਵੀ ਰਸਤਾ ਕਿੱਥੇ ਜਾਂਦਾ, ਉਹ ਹੱਥ ਬੰਨ ਕੇ ਕਹਿ ਦੂਗਾ ਜੀ ਮੈਨੂੰ ਪਤਾ ਨਹੀਂ ਹੈ। ਪੁੱਛਣ ਵਾਲਾ ਬਚ ਗਿਆ ਕਿਉਂਕਿ ਉਹ ਕੁਝ ਬੋਲਿਆ ਨਹੀਂ ਹੈ, ਅਤੇ ਪੁੱਛਣ ਵਾਲਾ ਫਸ ਗਿਆ ਜੇ ਬਿਨਾਂ ਪਤੇ ਤੋਂ ਕੁਝ ਬੋਲ ਪਿਆ। ਮੈਨੂੰ ਖਿਮਾ ਕਰ ਦਿਓ, ਸਾਡੇ ਨਾਲ ਇਹ ਘਟਨਾ ਵਾਪਰ ਰਹੀ ਹੈ, ਅਸੀਂ ਜੋ ਕੁਝ ਇੱਥੇ ਬੋਲ ਰਹੇ ਹਾਂ ਸਾਨੂੰ ਬੋਲਣ ਵਾਲਿਆਂ ਨੂੰ ਖੁਦ ਪਤਾ ਨਹੀਂ। ਸਾਡਾ ਲੈਣਾ ਉਹ ਟੇਪਾਂ ਦੀ ਨਕਲ ਹੈ, ਕੈਲਗਿਰੀ ਬਾਬੇ ਦੀ ਟੇਪ ਸੁਣ ਲਈ ਐਡਮਿੰਟਨ ਜਾ ਕੇ ਸੁਣਾ ਤੀ, ਗਰਾਇਆਂ ਟੇਪ ਸੁਣ ਲਈ ਅਤੇ ਲੁਧਿਆਣੇ ਜਾ ਕੇ ਸੁਣਾ ਤੀ। ਸਾਡੇ ਮੈਂ ਵੀ ਤੁਹਾਡਾ ਚਰਨ ਸੇਵਕ ਹੈ, ਅਸੀਂ ਕਥਾ ਕਿਵੇਂ ਕਰਦੇ ਹਾਂ? ਹੁਕਮਨਾਮਾ ਆਇਆ ਉਸ ਕਮਰੇ 'ਚ ਬੈਠ ਕੇ ਸਭ ਸੁਣਦਾ ਟੀਕਾ ਪੜ੍ਹ ਲਿਆ, ਸਟੇਜ 'ਤੇ ਆ ਕੇ ਸੁਣਾ ਤਾ। ਦੇਖੋ ਨਾ ਤਾਂ ਹੁਕਮਨਾਮਾ ਤੇਰਾ, ਨਾ ਜੋ ਕੁਛ ਸੁਣਾ ਰਹੇ ਹੈ ਉਹ ਤੇਰਾ। ਪਕੜ ਵਿੱਚ ਲੈ ਉਹ ਮੇਰੀ ਬੇਨਤੀ ਨੂੰ, ਹੁਕਮਨਾਮਾ ਤਾਂ ਅਕਾਲ ਪੁਰਖ ਦਾ, ਅਤੇ ਤੂੰ ਜਿਹੜੇ ਉਹਦੇ ਅਰਥ ਕਰ ਰਹੇ ਉਹ ਕਿਸੇ ਗਿਆਨੀ ਦੇ ਕੀਤੇ ਹੋਏ ਕਿਤਾਬ ਵਿੱਚ। ਫਿਰ ਜਿਹੜੇ ਬੈਠੇ ਸੁਣਦੇ ਆ ਉਹਨਾਂ ਦਾ ਵੀ ਕੁਝ ਨਹੀਂ ਬਣਨਾ, ਅੱਜ ਕੇ ਆਖੋ ਸਤਨਾਮ, ਉਹ ਸਮਾਂ ਹੀ ਪਾਸ ਹੋਣਾ ਕਿ ਹੋ ਗਿਆ, ਸੁਣਿਆ ਹੀ ਨਹੀਂ। ਜਾਣਨ ਤੋਂ ਬਿਨਾਂ ਸਾਨੂੰ ਹੁਕਮੇ, ਜੇ ਤੂੰ ਕੋਈ ਗੱਲ ਕਹਿਣੀ ਹੈ ਤਾਂ ਪਹਿਲਾਂ ਇੱਕ ਵਿਚਾਰ ਕਰ ਕਿ ਤੈਨੂੰ ਇਸ ਬਾਬਤ ਪਤਾ ਹੈ। ਤੁਸੀਂ ਪੜ੍ਹਦੇ ਰਹੇ ਹਾਂ ਸਕੂਲਾਂ ਕਾਲਜਾਂ 'ਚ, ਮੈਂ ਵੀ ਖਾਸਾ ਸਮਾਂ ਗੁਜ਼ਾਰਿਆ ਅਤੇ ਬੀਬੀ ਉਹਨਾਂ ਬੱਚਿਆਂ ਨੂੰ ਤੁਸੀਂ ਸਮਝਾਏ ਕਰੋ, ਤੁਹਾਡੇ ਚਰਨਾਂ 'ਚ ਬੇਨਤੀ ਹੈ। ਇੱਕ ਬੇਨਤੀ, ਕੱਲ੍ਹ ਨੂੰ ਜ਼ਰੂਰ ਬੱਚਿਆਂ ਨੂੰ ਸਮਝਾਇਓ ਕਿ ਗੁਰਦੁਆਰੇ ਵਿੱਚ ਨੱਠਣਾ ਨਹੀਂ ਹੈ, ਇੱਥੇ ਰੇਸ ਨਹੀਂ ਲਾਉਣੀ, ਇੱਥੇ ਦੇ ਪਲੇਗਰਾਊਂਡ ਥੋੜ੍ਹਾ ਹੈ, ਮਹਾਰਾਜ ਦਾ ਸਤਿਕਾਰ ਕਰੋ। ਜੇ ਕੋਈ ਬੱਚਾ ਇੱਧਰ ਉੱਧਰ ਜਾਂਦਾ ਹੈ ਉਹਨੂੰ ਪਿਆਰ ਨਾਲ ਬਿਠਾਲੋ, ਬੱਚਿਆਂ ਨੂੰ ਲਿਆਓ, ਪਰ ਜਿਵੇਂ ਬੱਚਿਆਂ ਨੂੰ ਘਰ ਸਾਂਭਦੇ ਹੋ ਗੁਰਦੁਆਰੇ ਵੀ ਸਾਂਭਣ ਦੀ ਕਿਰਪਾ ਕਰੋ। ਘਰ ਕੋਈ ਹੋਰ ਸਾਂਭਦਾ ਸਾਡੇ ਬੱਚਿਆਂ ਨੂੰ, ਇੱਥੇ ਵੀ ਸਾਂਭੋ ਪੂਰਾ ਅਦਬ। ਮੈਂ ਇੱਕ ਮਿੰਟ ਤੁਹਾਡਾ ਹੁਣ ਬਾਣੀ ਵਿੱਚੋਂ ਲੈਣ ਲੱਗੇ ਹਾਂ, ਇਹ ਤੋਂ ਡਰ ਕੇ ਰਹੋ, ਬੇਨਤੀ ਸੁਣੇ ਬਹੁਤ ਧਿਆਨ, ਇਹਦੀ ਭੈ ਵਿੱਚ ਰਹੋ ਜੇ ਕੁਝ ਲੈਣਾ। ਸੁਣੋ ਇੱਕ ਤੁਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਮੈਂ ਸਬਜੈਕਟ ਤੋਂ ਬਾਹਰ ਜਾ ਰਿਹਾ ਕਿਉਂਕਿ ਮਜਬੂਰੀ ਹੋ ਜਾਂਦੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖੇ, ਮੈਨੂੰ ਤਲਵਾਰ ਚੱਕਣ ਦਾ ਸ਼ੌਕ ਨਹੀਂ ਸੀ, ਮੇਰੀ ਮਜਬੂਰੀ ਹੋ ਗਈ, ਅੱਜ ਕੇ ਆਖੋ ਸਤਨਾਮ, ਮੇਰੀ ਲਾਚਾਰੀ ਹੋ ਗਈ, ਮੈਨੂੰ ਸ਼ਸਤਰ ਚੱਕਣਾ ਪਿਆ, ਮੈਨੂੰ ਲੋੜ ਨਹੀਂ ਸੀ। ਸਾਡੀ ਵੀ ਮਜਬੂਰੀ ਹੋ ਜਾਂਦੀ ਹੈ। ਇੱਕ ਤੁਕ ਸੁਣੋ ਗੁਰੂ ਗ੍ਰੰਥ ਸਾਹਿਬ ਬਾਬਤ, ਤੁਹਾਡੇ ਕੰਮ ਆਊਗੀ। ਰਾਜਸਥਾਨੀ ਬੋਲੀ ਵਿੱਚ ਬਾਣੀ ਉਚਾਰੀ ਹੋਈ ਹੈ, ਰਾਜਸਥਾਨੀ ਬੋਲੀ, ਉਹ ਤੁਕ ਕਿਹੜੀ ਹੈ? ਲਓ, ਹੋਰ ਕੰਮ ਕਰਨਾ ਪੈ ਗਿਆ ਇੱਕ ਵਿੱਚ ਨੂੰ, ਉਹ ਵੀ ਸੁਣ ਲਓ। ਜਿੰਨੀ ਸੰਗਤ ਤੁਸੀਂ ਆਏ ਹੋ, ਸਤਿਕਾਰਯੋਗ ਮੇਰੇ ਬਜ਼ੁਰਗ ਰੱਬ ਦਾ ਰੂਪ, ਮੇਰੀਆਂ ਧੀਆਂ ਮਾਵਾਂ, ਜਿੰਨਾ ਚਿਰ ਦਾਸ ਕਥਾ ਕਰਦਾ ਕਿਸੇ ਨੇ ਮਾਇਆ ਦੇਣ ਨਹੀਂ ਉੱਠਣਾ। ਸੁਣੋ, ਵਿੱਚੋਂ ਨਹੀਂ ਉੱਠਣਾ, ਬੇਨਤੀ ਹੈ ਤੁਹਾਡੇ ਚਰਨਾਂ 'ਚ। ਸਮਾਪਤੀ ਕਰਾਂਗੇ ਉਦੋਂ ਮਾਇਆ ਬਖਸ਼ ਦਿਓ, ਕਿਉਂਕਿ ਆਇਆ ਤਾਂ ਮੈਂ ਵੀ ਡਾਲਰਾਂ ਨੂੰ, ਅੱਜ ਕੇ ਆਖੋ ਸਤਨਾਮ, ਕਿਤੇ ਵਹਿਮ ਨਾ ਕਰਿਓ ਬਾਬਾ ਤਿਆਗੀ ਬਰਾਗੀ ਹੈ ਫਿਰਦੇ ਅਸੀਂ। ਲੈ ਮੇਰੀ ਗੱਲ 'ਤੇ ਤੁਸੀਂ ਬੜੇ ਹੱਸੇ ਹੋ, ਮੈਨੂੰ ਤੁਸੀਂ ਦੱਸੋ ਤੁਸੀਂ ਕਾਹਤੇ ਆਏ ਹੋ ਪੰਜਾਬ ਛੱਡ ਕੇ? ਦੂਜੇ ਦੀ ਗੱਲ 'ਤੇ ਹਾਸੀ ਆ ਜਾਂਦੀ, ਆਏ ਤੁਸੀਂ ਵੀ ਡਾਲਰਾਂ ਨੂੰ, ਆਇਆ ਮੈਂ ਵੀ ਡਾਲਰਾਂ ਨੂੰ, ਕੋਈ ਫਰਕ ਨਹੀਂ ਹੈਗਾ ਜ਼ਿਆਦਾ, ਅਤੇ ਅਸੀਂ ਸਾਡਾ ਲੈਣਾ ਪਤਾ ਕਿਉਂ ਆਉਂਦਾ ਤੁਹਾਡੇ ਕੋਲ? ਸਾਡੇ ਚੇਲੇ ਚੜ੍ਹਦੇ ਤਾਂ ਉੱਥੇ ਬੜਾ ਪ੍ਰਚਾਰ ਕਰਦੇ ਹਾਂ ਪਿੱਛੇ, ਅਤੇ ਸਾਡੇ ਬਾਬਾ ਜੀ ਕਨੇਡਾ ਨੂੰ ਤਾਰਨ ਗਏ ਹੋਏ, ਅਮਰੀਕਾ ਨੂੰ ਤਾਰਨ ਗਏ ਵੀ, ਉਹ ਭਲੇ ਮਾਨਸੋ ਡੁੱਬਦਾ ਪੰਜਾਬ ਜਾਂਦਾ, ਤਾਰਦੇ ਕਨੇਡਾ ਨੂੰ ਫਿਰਦੇ, ਪੱਟੀ ਮੇਜ਼ 'ਤੇ ਸਿੱਖੀ ਦੀ ਪੰਜਾਬ 'ਚ ਹੋ ਰਹੀ ਹੈ, ਤਾਰਦਾ ਅਮਰੀਕਾ ਨੂੰ ਫਿਰ, ਉਹ ਤਾਰਨ ਤੂਰਨ ਇੱਥੇ ਕੋਈ ਬਿਰਲਾ ਆਉਂਦਾ ਹੋਊਗਾ ਰੱਬ ਦਾ ਪਿਆਰਾ? ਬਸ ਜਿਸ ਕੰਮ ਨੂੰ ਤੁਸੀਂ ਆਏ ਹੋ ਅਸੀਂ ਆਏ ਹਾਂ, ਅਤੇ ਜਿੱਦਣ ਕਨੇਡੀਅਨ ਡਾਲਰ, ਅਮਰੀਕਨ ਡਾਲਰ, ਯੂਰੋ, ਇੰਗਲੈਂਡ ਦਾ ਪੌਂਡ ਇੰਡੀਆ ਦੀ ਕਰੰਸੀ 'ਤੇ ਬਰਾਬਰ ਹੋ ਗਿਆ ਨਾ, ਚਿੱਠੀਆਂ ਪਾਈ ਜਾਓ, ਮੁੜ ਕੇ ਕੋਈ ਬਾਬਾ ਜਹਾਜ਼ ਨਾ ਚੜ੍ਹ ਗਿਆ, ਕੋਈ ਸਤਨਾਮ ਕਰੀ ਜਾਓ ਟੈਲੀਫੋਨ, ਫਿਰ ਨਾ ਅਸੀਂ ਆ ਗਏ ਤੁਹਾਡੇ ਕੋਲ, ਇਹ ਤਾਂ ਡੀਵੈਲਿਊਏਸ਼ਨ ਆਫ ਕਰੰਸੀ ਹੈ। ਇਸੇ ਕੰਮ ਨੂੰ ਤੁਸੀਂ ਤੁਸੀਂ ਫਿਰਦੇ ਹੋ, ਇੱਕ ਦੇ 55 ਹੋ ਜਾਂਦੇ ਨੇ, ਇੱਕ ਦੇ 80 ਹੋ ਜਾਂਦੇ ਨੇ, ਇੱਕ ਦੇ 65 ਹੋ ਜਾਂਦੇ ਨੇ, ਪਰ ਬੇਨਤੀ ਹੈ ਤੁਹਾਨੂੰ ਵੀ ਵਿੱਚ ਨੂੰ ਨਾ ਉੱਠਿਓ। ਕੋਈ ਨਮਸਕਾਰ ਕਰਨ ਆਉਂਦਾ ਹੈ, ਸਤਿਕਾਰ ਕਰਿਓ, ਮਾਇਆ ਦਾ ਭੇਟਾ ਕਰਿਓ। ਵਿੱਚ ਨੂੰ ਜੇ ਉੱਠੋਗੇ ਨਾ ਪ੍ਰੇਮੀਓ, ਤੁਹਾਡਾ ਸੰਪਰਕ ਟੁੱਟੂਗਾ ਮੇਰੇ ਨਾਲ, ਧਿਆਨ ਟੁੱਟੂਗਾ। ਗੁੱਸਾ ਨਾ ਕਰਿਓ, ਕਿਉਂ ਟੁੱਟੂਗਾ? ਇੱਕ ਵਾਰ ਤਾਂ ਸੋਚੋਗੇ ਹੀ, 5 ਦਾ ਲਿਜਾਵਾਂ ਕਿ ਇੱਕ ਨਾਲੇ ਸਾਰ ਦੇਵਾਂ, ਫਿਰ ਕਈ ਮੇਰੇ ਵਰਗੇ ਸੋਚਣਗੇ ਢਾਡੀ ਸਿੰਘਾਂ ਨੂੰ ਦੇ ਦਿੱਤਾ ਹੁਣ ਬਾਬੇ ਨੂੰ, ਕੱਲ੍ਹ ਨੂੰ ਸਹੀ ਗਈ ਮੇਰੀ ਕਥਾ? ਇਹ ਤਾਂ ਇੱਕ ਇੱਕ ਸ਼ਬਦ ਕਥਾ ਦਾ ਇੱਕ ਚੇਨ ਹੁੰਦੀ ਹੈ, ਚੇਨ ਦੀ ਇੱਕ ਕੜੀ ਨਿਕਲ ਗਈ, ਚੇਨ ਵਿਅਰਥ ਹੈ, ਇਹ ਤਾਂ ਲੜੀ ਹੈ, ਇੱਕ ਲੜੀ ਨਿਕਲ ਗਈ ਗਈ। ਤਾਂ ਗੁਰਮੁਖ ਪਿਆਰਿਓ, ਵਿੱਚੋਂ ਨਹੀਂ ਉੱਠਣਾ, ਬਾਅਦ ਵਿੱਚ ਮਾਇਆ ਬਖਸ਼ਿਓ। ਇਹ ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਭਜਨ ਕਰਦਾ, ਜੇ ਤੁਸੀਂ ਮੈਨੂੰ ਇੱਥੇ ਮਾਇਆ ਦਿੰਦੇ ਹੈ, ਇਹ 'ਚੋਂ ਇੱਕ ਸੈਂਟ ਵੀ ਮੈਂ ਨਹੀਂ ਲੈਣਾ, ਇਹ ਸਭ ਗਰੀਬਾਂ ਦੇ ਖਾਤਰ, ਗਰੀਬਾਂ ਦੀਆਂ ਲੜਕੀਆਂ ਆਪਰੇਸ਼ਨ, ਸਭ ਉਸ ਫੰਡ ਵਿੱਚ ਜਾਣੀ। ਮੇਰਾ ਜਿੰਨਾ ਕੁ ਖਰਚ ਹੁੰਦਾ, ਕਮੇਟੀਆਂ ਨੂੰ ਹੱਥ ਬੰਨ ਕੇ ਲੈ ਲਈ ਦਾ ਵੀ ਇੰਨਾ ਕੁ ਟਿਕਟ ਲੱਗਿਆ ਹੈ, ਅੱਜ ਕਿਹਾ ਕੁਲ ਸਤਨਾਮ, ਇਹ ਸਫਲੀ ਹੋਣੀ, ਬਾਅਦ ਵਿੱਚ ਬਖਸ਼ਿਓ। ਪਰ ਇੱਕ ਬੇਨਤੀ ਮੇਰੀ ਹੋਰ ਸੁਣ ਲਓ, ਕਿਤੇ ਬਾਅਦ ਵਿੱਚ ਭੁੱਲ ਵੀ ਨਾ ਜਾਇਓ, ਨਾ ਕਿਤੇ ਕਹੋ ਹੁਣ ਭੋਗ ਪੈ ਗਿਆ ਰਹਿਣ ਦਿੰਦੇ, ਯਾਦ ਵੀ ਰੱਖਿਓ ਕਿ ਸਤਿਕਾਰ ਬਾਣੀ ਦਾ ਕਰਨੇ। ਆਓ ਹੁਣ ਮੈਂ ਸਬਜੈਕਟ 'ਤੇ ਜਾਵਾਂ, ਡਰੋ ਸਤਿਗੁਰਾਂ ਤੋਂ। ਰਾਜਸਥਾਨੀ ਬੋਲੀ ਇੱਕ ਸ਼ਬਦ ਉਚਾਰਦੇ ਨੇ ਮੇਰੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਨਾਰਾਇਣ ਲਿਆ ਨਾ ਠੂਗੜਾ। ਮੇਰੇ ਗੁਰੂ ਕੇ ਵਜ਼ੀਰ ਪਾਠੀ ਸਿੰਘ ਬਹੁਤ ਧਿਆਨ ਦੇਣ, ਇਹ ਗੱਲ ਵਿਦਵਾਨਾਂ ਦੀ ਮੰਨੀ ਹੈ, ਮੇਰੇ ਕਹਿਣ ਦੀ ਨਹੀਂ, ਕਿ ਇਹ ਪਾਠ 1000 ਵਿੱਚੋਂ 999 ਤੋਂ ਗਲਤ ਹੋ ਰਿਹਾ। 100 ਵਿੱਚੋਂ 99 ਤੋਂ ਨਹੀਂ, 1000 ਵਿੱਚੋਂ 999 ਪਾਠ ਅਸੀਂ ਕਰ ਜਾਂਦੇ ਹਾਂ ਨਾਰਾਇਣ ਲਿਆ ਨਾ ਠੂੰਗੜਾ, ਕਿਉਂਕਿ ਨੰਨੇ ਨੂੰ ਕੰਨੇ ਨਾ, ਨੰਨੇ ਨੂੰ ਕੰਨਾ ਹੋ ਜਾਵੇ ਤਾਂ ਉੱਪਰ ਬਿੰਦੀ ਖੁਦੇ ਲੱਗ ਜਾਣੀ ਹੈ, ਕਿਉਂ ਨੰਨਾ ਨੰਗ ਵਾਚਕ ਹੈ ਸੰਸਕ੍ਰਿਤ ਵਿੱਚ। ਪਰ ਇੱਥੇ ਬਿੰਦੀ ਲਾਉਣੀ ਨਹੀਂ ਪ੍ਰੇਮੀਓ, ਇੱਥੇ ਪਾਠ ਕਰਨਾ ਨਾਰਾਇਣ ਲਿਆ ਨਾ ਠੂੰਗੜਾ, ਨਾ ਠੂੰਗੜਾ ਨਹੀਂ ਨਾ ਠੂੰਗੜਾ, ਪੈਰ ਕਿੱਥੇ ਰੱਖੇ। ਇਹ ਰਾਜਸਥਾਨੀ ਬੋਲੀ ਹੈ। ਰਾਜਸਥਾਨ ਵਿੱਚ ਜਿਹਨੂੰ ਆਪਾਂ ਪੰਜਾਬੀ ਕਹਿੰਦੇ, ਕਿਸੇ ਨੂੰ ਧੱਕਾ ਮਾਰ ਦੇਣਾ, ਧੱਕਾ ਦੇ ਦੇਣਾ ਪੰਜਾਬੀ ਬੋਲੀ ਆਪਣੀ, ਉਹਨੂੰ ਰਾਜਸਥਾਨੀ ਵਿੱਚ ਨਾ ਠੂੰਗੜਾ ਕਹਿੰਦੇ ਨੇ। ਜਿਹਨੂੰ ਆਪਾਂ ਦੇਣਾ ਕਹਿੰਦੇ ਹਾਂ, ਮਾਰਨਾ ਕਹਿੰਦੇ ਹਾਂ, ਉਹਨੂੰ ਰਾਜਸਥਾਨ ਵਿੱਚ ਲਿਆ ਕਹਿੰਦੇ ਨੇ। ਨਾਰਾਇਣ ਲਿਆ ਨਾ ਠੂੰਗੜਾ। ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਬੇਨਤੀ ਕਰ ਰਹੇ ਹਾਂ ਤੁਹਾਨੂੰ, ਬਹੁਤ ਕੈੜਾ ਬਚਨ ਹੈ, ਮੈਨੂੰ ਸੁਣਾਉਂਦੇ ਨੂੰ ਵੀ ਡਰ ਲੱਗਦਾ ਹੈ, ਅਤੇ ਜੇ ਮੇਰੀ ਬੇਨਤੀ ਤੁਹਾਨੂੰ ਪ੍ਰਵਾਨ ਹੋ ਗਈ, ਅੱਜ ਤੋਂ ਬਾਅਦ ਤੁਹਾਨੂੰ ਵੀ ਡਰ ਲੱਗੂਗਾ। ਨਾਰਾਇਣ ਲਿਆ ਨਾ ਠੂੰਗੜਾ, ਪੈਰ ਕਿੱਥੇ ਰੱਖੇ। ਮੇਰੇ ਸਤਿਗੁਰ ਕਹਿੰਦੇ, ਸਿੱਖਾ ਜੇ ਰੱਬ ਨੇ ਧੱਕਾ ਮਾਰਤਾ, ਧਰਤੀ 'ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ। ਅੱਜ ਕੇ ਆਖੋ ਸਤਿਨਾਮ, ਬਾਪ ਦਾ ਧੱਕਿਆ ਜੁਦਾ ਹੋ ਜੂਗਾ, ਕਿਸੇ ਪਾਰਟੀ ਦਾ ਧੱਕਿਆ ਜੁਦੀ ਹੋਰ ਪਾਰਟੀ ਵਿੱਚ ਵੜ ਜੂਗਾ ਜਾ ਕੇ। ਇੱਕ ਸਟੇਜ 'ਤੇ ਨਾ ਬੋਲਣ ਦਿੱਤਾ, ਦੂਏ ਗੁਰਦੁਆਰੇ ਵਾਲੇ ਕਹਿ ਦੇਣਗੇ ਬੋਲ ਲੈ। ਪਰ ਜੇ ਗੁਰੂ ਨੇ ਧੱਕਾ ਮਾਰਤਾ, ਇਸ ਧਰਤੀ 'ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ। ਨਾਰਾਇਣ ਲਿਆ ਨਾ ਠੂਕੜਾ, ਪੈਰ ਕਿੱਥੇ ਰੱਖੇ। ਕਰਦਾ ਪਾਪ ਅਮਿਤਿਆ ਨਿਤ ਵਿਸੋ ਚੱਖੇ, ਨਿੰਦਾ ਕਰਦਾ ਪਚਮੂਆ ਵਿੱਚ ਦੇਹੀ ਪੱਖੇ। ਉਹ ਸੱਚੇ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੇ। ਇੱਥੇ ਡਰ ਕੇ ਰਹੋ, ਇੱਥੋਂ ਧੱਕਾ ਵੱਜ ਗਿਆ, ਕੋਈ ਰੱਖਣ ਵਾਲਾ ਆਪਾਂ ਨੂੰ ਮਿਲਣਾ ਨਹੀਂ ਦੁਨੀਆ ਵਿੱਚ। ਸਤਿਕਾਰ ਕਰੋ ਗੁਰੂ ਘਰ ਦਾ, ਬੱਚਿਆਂ ਨੂੰ ਜ਼ਰੂਰ ਲਿਆਉਣੇ, ਪਰ ਸੰਭਾਲ ਵੀ ਤੁਹਾਡੀ ਜ਼ਿੰਮੇਵਾਰੀ ਹੈ। ਹੁਣ ਕਥਾ ਵਾਚਕ ਵਿਚਾਰਾ ਕੀਰਤਨ ਕਰਨ ਵਾਲੇ ਦੋ ਕੰਮ ਤਾਂ ਕਰ ਨਹੀਂ ਸਕਦੇ, ਨਾਲੇ ਨਿਆਣਿਆਂ ਨੂੰ ਖਿਲਾਉਣ ਅਤੇ ਨਾਲੇ ਸੂਰਜ ਪ੍ਰਕਾਸ਼ ਸੁਣਾਉਣ। ਅੱਜ ਕੇ ਕੁਲ ਸਤਨਾਮ, ਇਹ ਤਾਂ ਆਪਾਂ ਕੰਮ ਆਪਾਂ ਡਿਊਟੀ ਸਾਂਭਾਂਗੇ ਨਾ, ਤਾਂ ਹੀ ਕੰਮ ਚੱਲੂ। ਆਓ ਸਬਜੈਕਟ 'ਤੇ, ਬਾਬਾ ਸ਼੍ਰੀ ਚੰਦ ਮਹਾਰਾਜ ਅਤੇ ਬਾਬਾ ਲਖਮੀ ਦਾਸ ਜੀ ਬਾਬਤ 9ਵੇਂ ਪਾਤਸ਼ਾਹ ਦਾ ਇਤਿਹਾਸ ਹੈ। ਤੁਹਾਨੂੰ ਵਹਿਮ ਪਾ ਦਿੱਤਾ ਸਾਡੇ ਲੈਣੇ ਨੇ ਕਿ ਪੁੱਤ ਲਾਇਕ ਨਹੀਂ ਸੀ ਤਾਂ ਨਹੀਂ ਗੱਦੀ ਮਿਲੀ। ਤੁਹਾਡੇ ਸਭ ਦੇ ਅੰਦਰ ਇਹ ਘਟਨਾ ਵਸੀ ਹੋਈ ਹੈ, ਕਿਉਂਕਿ ਵਾਰ ਵਾਰ ਅਸੀਂ ਕਹਿ ਰਹੇ ਪੁੱਤ ਦਾ ਲਾਇਕ ਨਲਾਇਕ ਹੋਣਾ ਹੋਰ ਚੀਜ਼ ਹੈ, ਗੱਦੀ ਦਾ ਮਿਲਣਾ ਸਬਜੈਕਟ ਹੋਰ ਚੀਜ਼ ਹੈ। ਕਿਉਂ ਜੋੜ? ਤੁਸੀਂ ਸਾਰੇ ਗ੍ਰਿਸ਼ਤੀ ਬੈਠੇ ਹੋ, ਮੈਂ ਵੀ ਗ੍ਰਿਸ਼ਤੀ ਹਾਂ, ਦੁੱਖ ਨਾ ਮਨਾਇਓ, ਬੇਨਤੀਆਂ ਨੇ। ਜਿੰਨੇ ਕੁ ਪੁੱਤ ਸਾਡੇ ਲਾਇਕ ਹੈਗੇ ਸਾਨੂੰ ਪਤਾ ਹੀ ਹੈ, ਔਰ ਸੰਸਾਰ ਇਸ ਪੱਧਰ 'ਤੇ ਪੁੱਜ ਚੁੱਕਿਆ ਹੈ, ਨਾ ਗਰੀਬੀ ਤੋਂ ਦੁਖੀ ਹੈ, ਨਾ ਭੁੱਖ ਤੋਂ ਦੁਖੀ ਹੈ, ਨਾ ਦੁਸ਼ਮਣ ਤੋਂ ਦੁਖੀ ਹੈ। ਅੱਜ ਸਭ ਤੋਂ ਵੱਧ ਆਪਾਂ ਔਲਾਦ ਤੋਂ ਦੁਖੀ ਹੈ। ਅੱਜ ਕਹੇ ਆਖੋ ਸਤ, ਕੋਈ ਮੰਨੇ ਨਾ ਮੰਨੇ, ਦਿਸ ਵਨ ਇਜ਼ ਰਿਐਲਿਟੀ। ਜਿੰਨਾ ਬੰਦਾ ਅੱਜ ਆਪਣੀ ਔਲਾਦ ਤੋਂ ਦੁਖੀ ਹੈ, ਕਿਸੇ ਚੀਜ਼ ਤੋਂ ਵੀ ਦੁਖੀ ਨਹੀਂ। ਪਰ ਲੱਖਾਂ ਔਗਣ ਤੁਹਾਡੇ ਪੁੱਤ ਵਿੱਚ ਹੋਣ, ਕੀ ਜ਼ਮੀਨ ਗੁਆਂਢੀਆਂ ਨੂੰ ਦੇ ਜਾਓਗੇ? ਕੀ ਬੈਂਕ ਦਾ ਬੈਲੈਂਸ ਕਿਸੇ ਗੁਆਂਢੀਆਂ ਦੇ ਮੁੰਡੇ ਦੇ ਨਾਂ ਕਰਾ ਦਿਓਗੇ? ਅਤੇ ਸ਼੍ਰੀ ਗੁਰੂ ਨਾਨਕ ਦੇਵ ਨੂੰ ਇਹ ਅਕਲ ਨਹੀਂ ਸੀ ਕਿ ਮੇਰਾ ਪੁੱਤ ਨਲਾਇਕ ਹੈ, ਮੈਂ ਗੱਦੀ ਕਿਸੇ ਹੋਰ ਨੂੰ ਦੇ ਦੂੰ। ਲੈਕੀ ਨਲੈਕੀ ਦੀ ਗੱਲ ਨਹੀਂ ਹੈ, ਸਮਝੋ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆਪ ਪਰਿਵਾਰ ਨੂੰ ਲੈ ਕੇ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਕੋਲ ਗਏ, ਬਾਹਠ ਪਿੰਡ। ਉਸ ਤੋਂ ਪਹਿਲਾਂ ਸੁਣੋ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਮਿਲਣ ਆਏ ਬਾਬਾ ਸ਼੍ਰੀ ਚੰਦ ਜੀ, ਕਿੰਨਾ ਸਤਿਕਾਰ ਕੀਤਾ, ਪਲੰਘ ਛੱਡ ਦਿੱਤਾ, ਗੱਦੀ ਛੱਡ ਦਿੱਤੀ, ਪਲੰਘ 'ਤੇ ਬਿਠਾ ਲਿਆ, ਆਪ ਭੁੰਜੇ ਬੈਠ ਗਏ। ਇੱਕ ਇਮਤਿਹਾਨ, ਦੂਜਾ ਹੋਰ। ਉਸ ਦਿਨ ਮਹਾਂਪੁਰਸ਼ ਬਾਬਾ ਸ਼੍ਰੀ ਚੰਦ ਜੀ ਚੌਂਕੜਾ ਮਾਰ ਕੇ ਨਹੀਂ ਬੈਠੇ, ਪੈਰ ਹੇਠ ਨਸਾਲ ਲਏ, ਜਿਵੇਂ ਮੰਜੇ ਤੋਂ ਆਪਾਂ ਬੈਠਣ ਲੱਗੇ ਪੈਰ ਹੇਠ ਕਰ ਲੈਂਦੇ। ਅਤੇ ਪਰਖ ਕਿੱਡੀ ਕੀਤੀ, ਦਸਾਂ ਗੁਰੂਆਂ ਵਿੱਚੋਂ ਸਭ ਤੋਂ ਵੱਡਾ ਲੰਮਾ ਦਾੜਾ ਸੀ ਤਾਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਸੀ। ਬਾਬਾ ਸ਼੍ਰੀ ਚੰਦ ਕਹਿੰਦੇ, ਪੁਰਖ ਇੰਨੀ ਦਾੜੀ ਲੰਮੀ ਕਿਉਂ ਵਧਾਈ ਹੈ? ਧੰਨ ਗੁਰੂ ਰਾਮਦਾਸ ਮਹਾਰਾਜ, ਇੱਕ ਹੱਥ ਵਿੱਚ ਦਾੜੀ ਫੜ ਲਈ, ਇੱਕ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਚਰਨ ਫੜ ਲਿਆ। ਮਹਾਂਪੁਰਸ਼ੋ, ਇਹ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਸਾਫ ਕਰਨ ਨੂੰ ਬਣਾਈ ਹੈ। ਥੋੜ੍ਹੇ ਜਿਹਾ ਆਪ ਜਜਮੈਂਟ ਕਰੋ, ਸਾਡੇ ਗਿਆਨੀ ਉਹਨਾਂ ਨੂੰ ਨਲਾਇਕ ਕਹਿ ਰਹੇ ਨੇ, ਪੁੱਤ ਲਾਇਕ ਨਹੀਂ ਸੀ। ਗੁਰੂ ਰਾਮਦਾਸ ਜੀ ਆਪਣੀ ਦਾੜੀ ਨਾਲ ਚਰਨ ਸਾਫ ਕਰ ਰਹੇ ਨੇ ਅਤੇ ਸਾਡਾ ਮੂੰਹ ਉਹਨਾਂ ਨੂੰ ਨਲਾਇਕ ਕਹਿ ਰਿਹਾ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪ ਪਿੰਡ ਬਾਹਰ ਉੱਠ ਗਏ, ਬਾਬਾ ਸ਼੍ਰੀ ਚੰਦ ਜੀ ਨੂੰ ਮਿਲ ਕੇ ਆਏ। ਬੇਨਤੀ ਪਤਾ ਕੀ ਕੀਤੀ ਗੁਰੂ ਅਰਜਨ ਦੇਵ ਜੀ ਨੇ? ਤੁਸੀਂ ਗੁਰੂ ਜੀ ਦੀ ਅੰਸ਼ ਵੰਸ਼ੋਂ ਬਾਣੀ ਉਚਾਰੋ, ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਏ। ਬਾਬਾ ਸ਼੍ਰੀ ਚੰਦ ਕਹਿੰਦੇ, ਨਹੀਂ, ਦੇਖੋ ਸਿਆਣਪ, ਦੇਖੋ ਇਹ ਗੁਰਗੱਦੀ 'ਤੇ ਬੈਠਣ ਵਾਲੇ ਦੀ ਦਾਤ ਹੈ, ਮੈਂ ਪੁੱਤ ਹੈਗਾ, ਮੈਂ ਗੁਰੂ ਨਹੀਂ, ਮੈਨੂੰ ਬਾਣੀ ਉਚਾਰਨ ਦਾ ਹੱਕ ਨਹੀਂ ਹੈ। ਫਿਰ ਕਿਹਾ, ਫਿਰ ਜਵਾਬ, ਤੀਸਰਾ ਵਚਨ ਕੀਤਾ ਗੁਰੂ ਅਰਜਨ ਦੇਵ ਜੀ ਨੇ ਕਿ ਜ਼ਰੂਰ ਬਾਣੀ ਉਚਾਰੋ। ਫਿਰ ਵੀ ਨਿਮਰਤਾ ਦੇਖੋ ਕਿ ਸਤਿਗੁਰੂ ਜੀ, ਤੁਸੀਂ ਗੁਰੂ ਨਾਨਕ ਦਾ ਰੂਪ ਹੋ, ਭਾਵੇਂ ਮੈਂ ਵੱਡਾ ਹੈ ਪਰ ਤੁਸੀਂ ਪੂਜਣ ਯੋਗ ਹੋ। ਤੁਸੀਂ ਤੀਜਾ ਵਚਨ ਕੀਤਾ, ਹੁਣ ਮੈਂ ਮੋੜਦਾ ਨਹੀਂ, ਮੈਂ ਉਚਾਰਦਾ ਨਹੀਂ, ਉਚਾਰੀ ਹੋਈ ਸੁਣਾ ਦਿੰਦਾ ਤੁਹਾਨੂੰ। ਫਿਰ ਉਹ 17ਵਾਂ ਸਲੋਕ ਅਸ਼ਟਪਦੀ ਦਾ ਪੜ੍ਹਦੇ ਹੋ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਸਿਆਣੇ ਸੁਣਦੇ ਹੋ, ਹਿੰਦੀ ਵਿੱਚ ਭੀ ਸ਼ਬਦ ਨਹੀਂ ਹੈ, ਹਿੰਦੀ ਵਿੱਚ ਭੇ ਸ਼ਬਦ ਹੈ। ਭੀ ਨਹੀਂ ਹੈ ਉੱਥੇ, ਕਿਉਂਕਿ ਉਦੋਂ ਹਿੰਦੀਓ ਪ੍ਰਚਲਿਤ ਸੀ। ਬਾਬਾ ਸ਼੍ਰੀ ਚੰਦ ਜੀ ਨੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਟੀਕਾ ਜੇ ਕੀਤਾ, ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਪਿੰਡ ਬਾਰਠ ਕੀਤਾ, ਉਹ ਸੰਸਕ੍ਰਿਤ ਵਿੱਚ ਹੈ। 400 ਸਾਲ ਉਹਨੂੰ ਛਪੇ ਨੂੰ ਵੀ ਹੋ ਗਏ, ਪੜ੍ਹੇ ਕੌਣ? ਪੜ੍ਹਨ ਦੀ ਲੋੜ ਵੀ ਨਹੀਂ ਹੈ। ਜਿਹੜੀ ਜੱਟ ਦੀ ਕਣਕ ਉਈ ਹਰੀ ਹੈ, ਉਹਨੂੰ ਯੂਰੀਆ ਪਾਉਣ ਦੀ ਕੀ ਲੋੜ ਹੈ? ਅੱਜ ਖੇ ਕੋ ਸਤਨਾਮ, ਯੂਰੀਆ ਤਾਂ ਉਹ ਪਾਵੇ ਜਿਹਦੀ ਪੀਲੀ ਹੋਵੇ, ਜਿਹਦੀਆਂ ਗੱਲਾਂ ਬਾਤਾਂ ਨਾਲ ਸਰਦਾ, ਅਤੇ ਉਹਨੂੰ ਕੀ ਲੈਣਾ ਜਪਜੀ ਸਾਹਿਬ ਦੇ ਟੀਕੇ ਤੋਂ? ਉਹ ਟੀਕਾ ਮਹਾਨ ਗਿਆਨ ਸਾਗਰ। ਮੈਂ ਇਹ ਵੀ ਬਚਨ ਸਟੇਜ 'ਤੇ ਕਰਾਂ, ਉਸ ਟੀਕੇ ਦੀ ਉਹ ਨਕਲ ਬਾਕੀ ਟੀਕੇ ਨੇ, 350 ਟੀਕਾ ਬਣ ਚੁੱਕਾ ਹੈ ਜਪਜੀ ਸਾਹਿਬ ਦਾ, ਅਤੇ 150 ਟੀਕਾ ਦਾਸ ਪੜ੍ਹ ਵੀ ਚੁੱਕੇ ਹੈ। 3 ਟੀਕੇ ਜਪਜੀ ਸਾਹਿਬ ਦੇ ਦਾਸ ਤੋਂ ਸੰਗਤ ਨੇ ਕਰਾ ਵੀ ਲਏ ਨੇ। ਪਰ ਜਪਜੀ ਸਾਹਿਬ ਬਾਬਤ ਤੁਹਾਨੂੰ ਬੇਨਤੀ ਕਰਾਂ, 3 ਵਾਰ ਕਥਾ ਵੀ ਹੋ ਚੁੱਕੀ ਹੈ, ਰਿਲੀਜ਼ ਵੀ ਹੋ ਚੁੱਕੇ ਨੇ, 150 ਟੀਕਾ ਵੀ ਦਾਸ ਨੇ ਪੜ੍ਹਿਆ। ਗੁਰੂ ਦੀ ਹਜ਼ੂਰੀ 'ਚ ਬਚਨ ਹੈ, ਅਜੇ ਭਰੋਸਾ ਨਹੀਂ ਕਿ ਮੈਂ ਜਪਜੀ ਸੁੱਧ ਪੜ੍ਹ ਸਕਦਾ ਹੋਵਾਂ, ਅਜੇ ਪਤਾ ਨਹੀਂ। ਅਸੀਂ ਬਾਣੀ ਨੂੰ ਜਾਣਿਆ ਨਹੀਂ, ਬਾਣੀ ਨੂੰ ਸਮਝਿਆ ਨਹੀਂ। ਅਸੀਂ ਸਭ ਤੋਂ ਪਹਿਲਾਂ ਟੀਕਾ, ਮੈਂ ਉਚਾਰਦਾ ਨਹੀਂ ਬਾਣੀ, ਤੁਹਾਡਾ ਹੁਣ ਬਚਨ ਨਹੀਂ ਮੋੜਨਾ, ਉਚਾਰੀ ਹੋਈ ਸੁਣਾਉਣਾ। ਉਹ ਭੀ ਦੀ ਜਗ੍ਹਾ ਫਿਰ ਭੇਸ ਸ਼ਬਦ ਵਰਤਿਆ ਬਾਬਾ ਸ਼੍ਰੀ ਚੰਦ ਮਹਾਰਾਜ, ਕਿਉਂਕਿ ਸੰਸਕ੍ਰਿਤ ਦੇ ਵਿਦਵਾਨ ਸਨ ਮਹਾਨ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਸਾਰੇ ਪਰਿਵਾਰ ਨੂੰ ਲੈ ਕੇ ਗਏ ਪਿੰਡ ਬਾਰਠ। ਗਾਹਾਂ ਬਾਬਾ ਸ਼੍ਰੀ ਚੰਦ ਜੀ ਨੇ ਪਰਚਾ ਪਾਤਾ, ਇਮਤਿਹਾਨ ਮੱਥਾ ਟੇਕਿਆ, ਭੇਟਾਂ ਰੱਖੀਆਂ। ਬਾਬਾ ਸ਼੍ਰੀ ਚੰਦ ਜੀ ਨੇ ਬੁਲਾਇਆ ਹੀ ਨਹੀਂ, ਕੌਣ ਆਇਆ ਸਮਝਿਓ, ਬੜਾ ਔਖਾ ਇਮਤਿਹਾਨ ਹੈ। ਹਰਗੋਬਿੰਦ ਸਾਹਿਬ ਮਿਲਣ ਗਏ, ਬਾਬਾ ਜੀ ਨੇ ਬੁਲਾਇਆ ਹੀ ਨਹੀਂ, ਘੰਟੇ ਬੀਤ ਕੇ ਬੈਠੇ ਨੂੰ। ਵਾਹਿਗੁਰੂ ਨਾ ਕਰੇ ਆਪਾਂ ਨੂੰ ਨਾ ਕਦੇ ਇਮਤਿਹਾਨ ਪਾਵੇ ਇਹ। ਤੁਸੀਂ ਕਿਸੇ ਨੂੰ ਮਿਲਣ ਜਾਓ, ਗਾਹੋ ਤੁਹਾਨੂੰ ਬੁਲਾਵੇ ਨਾ, ਮੁੜਨਾ ਔਖਾ ਹੋ ਜੂਗਾ। ਕਹੇ ਆਖੋ ਸਤ, ਮੁੜਨਾ ਔਖਾ ਹੋ ਜੂਗਾ ਉੱਥੋਂ। ਜੇ ਪਿਆਰ ਨਾਲ ਬੁਲਾ ਲਵੇ ਤਾਂ ਫਿੱਕੀ ਚਾਹ ਵੀ ਮਿੱਠੀ ਲੱਗੂਗੀ, ਜੇ ਚੰਗੀ ਤਰ੍ਹਾਂ ਕੋਈ ਬੁਲਾਵੇ ਨਾ ਫਿਰ ਗੁਲਾਬ ਜਾਮਣਾ ਵੀ ਲਾਲ ਮਿਰਚਾਂ ਹੀ ਲੱਗਦੀਆਂ ਉਹਦੀਆਂ, ਔਖੇ ਸੌਖੇ ਹੀ ਖਾਵਾਂਗੇ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਬੁਲਾਏ ਹੀ ਨਹੀਂ ਬਾਬਾ ਸ਼੍ਰੀ ਚੰਦ ਜੀ ਨੇ, ਪਰਖਣਾ ਸੀ ਨਾ, ਉਹ ਦਾੜੀ ਕਹਿ ਕੇ ਵੀ ਪਰਖਣਾ ਹੀ ਸੀ, ਹੋਰ ਕੀ ਗੱਲ ਸੀ ਵਿੱਚ। ਉੱਠੇ ਹਰਗੋਬਿੰਦ ਸਾਹਿਬ ਮਹਾਰਾਜ, ਆਪਣੇ ਪਰਿਵਾਰ ਨੂੰ ਕਹਿੰਦੇ, ਚਾਰ ਪੁੱਤ ਨਾਲ ਸੀ, ਇੱਕ ਨੂੰਹ ਨਾਲ ਸੀ, ਪਰਿਵਾਰ ਸਾਰਾ ਨਾਲ। ਹੁਕਮ ਕਰ ਦਿੱਤਾ, ਚਲੋ ਕਰੋ ਲੰਗਰ ਦੀ ਸੇਵਾ, ਝਾੜੂ ਦਓ, ਭਾਂਡੇ ਮਾਂਜੋ, ਜਲ ਢੋ। ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਲੱਕੜਾਂ ਚੁੱਕ ਕੇ ਲਿਆਏ ਹੱਥੀਂ, ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਧੂਣੇ ਵਿੱਚ ਪਾਈਆਂ। ਜੇ ਤੁਸੀਂ ਆਪਣੇ ਇਤਿਹਾਸ ਨਾਲ ਜੋੜੋ, ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਹੁਣ ਫਿਰ ਸੁਣ ਲਓ, ਇਹ ਅੱਜ ਕੱਲ੍ਹ ਦੇ ਗਿਆਨਾਂ ਸੁਆਂ ਦੀਆਂ ਕਿਤਾਬਾਂ ਨਾ ਪੜ੍ਹੋ। ਇਹਨੇ ਸਾਨੂੰ ਝਮੇਲਿਆਂ 'ਚ ਪਾਤਾ, ਕਿਸੇ ਨੇ ਕੁਝ, ਕਿਸੇ ਨੇ ਪਾਠ ਕੁਝ ਕਰਤਾ, ਕਿਸੇ ਨੇ ਅਰਥ ਕੁਝ ਕਰਤਾ। ਤੁਹਾਡੇ ਕੋਲ ਪੁਰਾਤਨ ਖਜ਼ਾਨਾ ਪਿਆ ਸਮੁੰਦਰ, ਉਹਨੂੰ ਢੂੰਡੋ। ਜਿਹਦੇ ਕੋਲ ਸਮੁੰਦਰ ਹੋਵੇ ਉਹਨੂੰ ਛੱਪੜੀਆਂ 'ਚ ਨਹਾਉਣ ਦੀ ਲੋੜ ਹੀ ਨਹੀਂ ਹੈ। ਇਹ ਤਾਂ ਸਮੁੰਦਰ ਪਿਆ, ਤੁਹਾਡਾ ਇਤਿਹਾਸ ਸਮੁੰਦਰ ਹੈ। ਇਹ ਸਾਡੇ ਵਿਦਵਾਨਾਂ ਨੇ ਸਸੋ ਪੰਜ ਵਿੱਚ ਪਾਤਾ, ਮੇਰੇ ਕਹਿਣ ਦੀ ਤਾਂ ਲੋੜ ਨਹੀਂ। ਤੁਹਾਡੇ ਕੋਲ ਵੀ ਪਾਉਣ ਵਾਲੇ ਆਉਂਦੇ ਹੀ ਹੈ, ਅੱਜ ਕੇ ਅਕੁਲ ਸਤਨਾਮ, ਮੇਰੇ ਕਹਿਣ ਦੀ ਕੀ ਲੋੜ ਹੈ, ਤੁਹਾਡੇ ਨਾਲ ਤਾਂ ਭੰਡ ਵਰਤ ਰਹੇ। ਪਰ ਇੱਕ ਗੱਲ ਮੈਂ ਹੁਣ ਕਹਿਣਾ, ਕਿਸੇ ਦੀ ਲਾਗ ਡਾਟ ਨਹੀਂ ਹੈ। ਜਦੋਂ ਕੋਈ ਸਟੇਜ 'ਤੇ ਗਲਤ ਬੋਲਦਾ ਹੈ ਨਾ, ਉਦੋਂ ਹੀ ਬੇਨਤੀ ਕਰੋ। ਤੁਸੀਂ ਪਿੱਛੋਂ ਗੱਲਾਂ ਕਰਦੇ, ਮੈਨੂੰ ਬਹੁਤ ਮਿਲਦੇ, ਬਾਬਾ ਜੀ ਇੱਥੇ ਫਲਾਣਾ ਆਇਆ ਤਾਂ ਉਹ ਇੱਦਾਂ ਕਹਿ ਕੇ ਗਿਆ। ਮੈਂ ਤਾਂ ਫਿਰ ਇੱਕੋ ਬੇਨਤੀ ਕਰਦਾ ਹੁਣ, ਵੀ ਉਹ ਤਾਂ ਜਿਹੜਾ ਟੀਕਾ ਉਹਨੇ ਲਾਉਣਾ ਤਾਂ ਲਾ ਗਿਆ, ਹੁਣ ਤੂੰ ਤੇਲ ਮਲੀ ਜਾ, ਅਜਿਹੇ ਕੁਛ ਸਤਨਾਮ। ਹੁਣ ਜਦ ਟੀਕਾ ਲੱਗੇ ਗਿਆ ਤਾਂ ਹੁਣ ਤੇਰੇ ਕਹਿਣ ਦਾ ਕੀ ਮਤਲਬ। ਦਾਸ ਕੋਈ ਗਲਤ ਬੋਲਦਾ, ਦੇਖੋ ਅਚਨਚੇਤ ਗਲਤੀ ਹੋਣੀ ਨਾ, ਇਹ ਤਾਂ ਬੰਦਾ ਭੁੱਲਣ ਆ ਰਿਹਾ। ਜਾਣ ਬੁੱਝ ਕੇ ਗੁਰਬਾਣੀ ਨੂੰ ਅਤੇ ਗੁਰ ਇਤਿਹਾਸ ਨੂੰ ਗਲਤ ਪ੍ਰਗਟ ਕਰਨਾ, ਇਹ ਭੁੱਲ ਨਹੀਂ ਹੈ, ਇਹ ਪਾਪ ਹੈ। ਉਹਨੂੰ ਰੋਕੋ। ਅਸੀਂ ਪਿੱਛੋਂ ਗੱਲਾਂ ਕਰਦੇ ਹਾਂ, ਉਹ ਪਾਣੀ ਪੁਲਾਂ ਉੱਤੇ ਲੰਘ ਗਿਆ ਅਤੇ ਫੇਰ ਬੰਨ ਬੰਨਣ ਦੀ ਕੀ ਲੋੜ ਹੈ, ਉੱਥੇ ਗੁਰਸਿੱਖ ਪਿਆਰਿਆ। ਨਾਲ ਦੀ ਨਾਲ ਸੰਭੋ ਬੇਨਤੀ, ਸੇਵਾ ਕਰਨ ਲੱਗ ਪਿਆ ਸਾਰਾ ਪਰਿਵਾਰ। ਲੰਮਾ ਸਮਾਂ ਰਹੇ ਨੇ ਮਹਾਰਾਜ ਉੱਥੇ, ਜਦ ਵੇਖਿਆ ਮੀਰੀ ਅਤੇ ਪੀਰੀ ਦੋਵੇਂ ਇਕੱਠੇ ਨੇ, ਇੰਨੀ ਸ਼ਕਤੀ, ਗੁੱਸਾ ਕੀਤਾ ਹੀ ਨਹੀਂ, ਇੰਨੀ ਸ਼ਾਂਤੀ। ਮੈਂ ਬੁਲਾਇਆ ਹੀ ਨਹੀਂ, ਫਿਰ ਵੀ ਨਹੀਂ ਗਏ, ਸਗੋਂ ਝਾੜੂ ਦੇ ਰਹੇ ਨੇ, ਭਾਂਡੇ ਮਾਂਜ ਰਹੇ ਨੇ ਪਰਿਵਾਰ, ਫਿਰ ਭੇਜੇ ਆਪਣੇ ਸੇਵਕ ਨੂੰ ਜਾਂ ਬੁਲਾ ਕੇ ਲਿਆ। ਆ ਗਏ, ਬੈਠ ਗਏ, ਗੱਲਾਂ ਬਾਤਾਂ ਸ਼ੁਰੂ ਹੋਈਆਂ। ਪੁੱਛਿਆ, ਤੁਹਾਡੀ ਔਲਾਦ ਕਿੰਨੀ ਹੈ, ਤੁਹਾਡੇ ਬੱਚੇ ਕਿੰਨੇ ਹੈ? ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਬਾਬਾ ਜੀ ਪੰਜ ਪੁੱਤਰ ਬਖਸ਼ੇ ਅਕਾਲ ਪੁਰਖ ਨੇ, ਇੱਕ ਧੀ, ਛੋਟੇ ਬਾਬਾ ਅਟਲ ਰਾਏ ਜੀ, ਜੋਤੀ ਜੋਤ ਸਮਾਗੇ। ਅਟਲ ਸ਼ਬਦ ਉਹਨਾਂ ਦੀ ਅਟਲ ਸਮਾਧੀ ਤੋਂ ਮਿਲਿਆ ਸੀ ਉਹਨਾਂ ਨੂੰ, ਬਚਪਨ ਵਿੱਚ ਅਟਲ ਸਮਾਧੀ ਲਾਉਣਾ ਸਿੱਖ ਗਏ ਸੀ ਉਹ। ਤਾਂ ਗੁਰਸਿੱਖ ਪਿਆਰਿਓ, ਛੇ ਬੱਚੇ। ਬਾਬਾ ਸ਼੍ਰੀ ਚੰਦ ਜੀ ਨੇ ਇੱਕ ਹੋਰ ਪਰਚਾ ਪਾ ਦਿੱਤਾ, ਕਹਿੰਦੇ ਸਾਰੇ ਤੇਰੇ ਹੀ ਹੈ, ਕੋਈ ਸਾਡੇ ਜੋਗਾ ਵੀ ਹੈਗਾ? ਗੁਰਗੱਦੀ ਨੌਵੇਂ ਪਾਤਸ਼ਾਹ ਦੀ ਕਿੱਥੋਂ ਆਈ, ਕਿਵੇਂ ਮਿਲੀ ਇਹ ਗੱਦੀ? ਕੋਈ ਸਾਡੇ ਜੋਗਾ ਵੀ ਹੈਗਾ? ਹੁਣ ਫਿਰ ਯਾਦ ਕਰਾਉਂਦਾ ਤੁਹਾਨੂੰ, ਜਿਹੜੇ ਮੇਰੇ ਵਰਗੇ ਇੱਥੇ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਲਾਇਕ ਨਹੀਂ ਸੀ ਨਾ, ਉਹ ਜਿਹੜਾ ਸਮਝਣ, ਕੋਈ ਸਾਡੇ ਜੋਗਾ ਹੈਗਾ? ਉਦੋਂ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨਾਲ ਸੀ। ਬਾਬਾ ਗੁਰਦਿੱਤਾ ਜੀ ਦੇ ਘਰੋਂ ਕੌਣ? ਸੱਤਵੇਂ ਪਾਤਸ਼ਾਹ ਦੀ ਮਾਂ, ਛੇਵੇਂ ਪਾਤਸ਼ਾਹ ਦੀ ਨੂੰਹ, ਉਹ ਵੀ ਨਾਲ ਸੀ। ਹਰਗੋਬਿੰਦ ਸਾਹਿਬ ਉੱਠੇ, ਬਾਬਾ ਗੁਰਦਿੱਤਾ ਜੀ ਨੂੰ ਬਾਂਹ ਤੋਂ ਫੜ ਲਿਆ ਸੰਗਤ ਵਿੱਚ, ਅਤੇ ਹੱਥ ਬੰਨ ਕੇ ਬਾਬਾ ਸ਼੍ਰੀ ਚੰਦ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰ ਜੇ ਤੁਸੀਂ ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ, ਮੇਰੇ ਪੁੱਤਰ ਨੂੰ ਆਪਣੇ ਚਰਨੀ ਲਾ ਲਓ, ਮੇਰੀ ਭੇਟ ਪ੍ਰਵਾਨ ਕਰ ਲਓ। ਅੱਜ ਕੇ ਆਖੋ ਸਤਿਨਾਮ, ਛੇਵੇਂ ਪਾਤਸ਼ਾਹ ਨੇ ਆਪਣੇ ਵੱਡੇ ਪੁੱਤ ਦੀ ਭੇਟ ਚੜ੍ਹਾਈ ਬਾਬਾ ਸ਼੍ਰੀ ਚੰਦ ਜੀ ਨੂੰ, ਇਹਨੂੰ ਚਰਨੀ ਲਾ ਲਓ। ਇੰਨੇ ਖੁਸ਼ ਹੋਏ, ਅਤੇ ਹੁਣ ਕਿਹੜਾ ਮੂੰਹ ਕਹੂਗਾ ਕਿ ਗੁਰੂ ਨਾਨਕ ਦੇ ਪੁੱਤਰ ਲੈ ਕੇ ਨਹੀਂ ਥੇ? ਨਾਲੇ ਕਹਿਣ ਵਾਲਿਓ, ਥੋੜ੍ਹੇ ਜਿਹੇ ਡਰੋ, ਡਰੋ, ਪਹਿਲਾਂ ਤਾਂ ਆਪਣੇ ਪੁੱਤਾਂ ਕੰਨੀ ਦੇਖ ਲਓ, ਥੋੜ੍ਹੀ ਜਿਹੀ ਤਸੱਲੀ ਹੋਊਗੀ। ਪਰ ਆਪਣੇ ਵੱਲ ਦੇਖਣਾ ਔਖਾ ਹੈ ਨਾ, ਦੂਜੇ ਵੱਲ ਵੇਖਣਾ ਸਿਖਾਲਾ ਹੈ। ਪਰ ਇੱਕ ਹੋਰ ਬੜੀ ਗੰਭੀਰ ਗੱਲ ਹੈ, ਨਾ ਕਹੋ ਬਾਬੇ ਨਾਨਕ ਦੇ ਪੁੱਤਾਂ ਨੂੰ ਨਲਾਇਕ। ਆਪਣੀ ਜੜ੍ਹਾਂ ਕਿਉਂ ਵੱਢਦੇ ਹੋ? ਆਪਾਂ ਵੀ ਬਾਬਾ ਨਾਨਕ ਦੇ ਹੀ ਪੋਤਾ ਹੈ। ਅਜਿਹੇ ਕੋਲ ਸਤਨਾਮ, ਆਪਣੇ ਪਰੇ ਕਿਉਂ ਸੁਹਾਗਾ ਫੇਰਨ ਡਏ ਹੋ? ਗੁਰੂ ਨਾਨਕ ਇਸ ਦਾ ਫਾਊਂਡਰ ਆਫ ਸਿੱਖਇਜ਼ਮ, ਸਿੱਖ ਬਣਾਇਆ ਹੀ ਗੁਰੂ ਨਾਨਕ ਨੇ, ਪਹਿਲਾਂ ਤਾਂ ਨਾ ਹੀ ਨਹੀਂ ਸੀ ਕਿਤੇ। ਆਪਾਂ ਵੀ ਗੁਰੂ ਨਾਨਕ ਦੇ ਹੀ ਪੁੱਤ ਹੈ, ਹੋਰ ਕਿਹਦੇ ਕਹੋਗੇ ਤੁਸੀਂ? ਸਿੰਘ ਸ਼ਬਦ ਖਾਲਸਾ ਸਬਤਕ ਪਦਵੀ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਸੋ ਗੁਰਸਿੱਖ ਪਿਆਰਿਓ, ਇਹ ਨਹੀਂ ਸਜਦਾ ਨਹੀਂ, ਆਪਣਾ ਪੁੱਤਰ ਭੇਟ ਚੜ੍ਹਾ ਤਾ ਛੇਵੇਂ ਪਾਤਸ਼ਾਹ ਜੀ ਨੇ। ਅਤੇ ਬਾਬਾ ਸ਼੍ਰੀ ਚੰਦ ਮਹਾਰਾਜ ਇੰਨੇ ਖੁਸ਼ ਹੋਏ, ਹਰਗੋਬਿੰਦ ਸਾਹਿਬ, ਬਾਪ ਨੂੰ ਪੁੱਤ ਤੋਂ ਪਿਆਰੀ ਕੋਈ ਚੀਜ਼ ਨਹੀਂ ਹੈ, ਤੁਸੀਂ ਆਪਣੀ ਸਭ ਤੋਂ ਵੱਧ ਪਿਆਰੀ ਚੀਜ਼ ਮੈਨੂੰ ਭੇਟ ਕੀਤੀ ਹੈ। ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਬਾਪ ਨੂੰ ਪੁੱਤ ਤੋਂ ਪਿਆਰੀ ਚੀਜ਼ ਨਹੀਂ, ਅਤੇ ਭਗਤ ਨੂੰ ਭਗਤੀ ਤੋਂ ਕੋਈ ਪਿਆਰੀ ਚੀਜ਼ ਨਹੀਂ ਦੁਨੀਆਂ ਵਿੱਚ। ਭਗਤ ਭਗਤਨ ਹੂੰ ਬਣ ਆਈ, ਭਗਤ ਨੂੰ ਭਗਤੀ ਤੋਂ ਬਿਨਾਂ ਕੋਈ ਚੀਜ਼ ਪਿਆਰੀ ਨਹੀਂ, ਬਾਪ ਨੂੰ ਪੁੱਤ ਤੋਂ ਬਿਨਾਂ ਨਹੀਂ। ਜੇ ਤੁਸੀਂ ਆਪਣੀ ਪਿਆਰੀ ਚੀਜ਼ ਮੈਨੂੰ ਦਿੱਤੀ ਹੈ, ਮੈਂ ਆਪਣਾ 101 ਸਾਲ ਦਾ ਤਪ ਤੁਹਾਡੇ ਪੁੱਤਰ ਨੂੰ ਦਿੱਤਾ ਬਾਬਾ ਗੁਰਦਿੱਤਾ ਜੀ, 101 ਸਾਲ ਦੀ ਭਗਤੀ ਤੁਹਾਡੇ ਪੁੱਤਰ ਨੂੰ ਦਿੱਤੀ, ਗੋਦ ਵਿੱਚ ਬੈਠ ਕੇ ਵਰ ਦਿੱਤਾ, ਮੈਂ 101 ਸਾਲ ਦੀ ਤਪੱਸਿਆ ਦਾ ਫਲ ਤੁਹਾਡੇ ਪੁੱਤਰ ਨੂੰ ਦਿੱਤਾ, ਅਤੇ ਵਚਨ ਕਰ ਦਿੱਤਾ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋਈ ਦਿੱਤਾ। ਥੋੜ੍ਹੇ ਜਿਹੇ ਆਪ ਜਜਮੈਂਟ ਕਰੋ, ਕੀ ਕਹਿਣ ਜੋਗੇ ਰਹਿ ਗਏ? ਅਸੀਂ ਗੁਰੂ ਨਾਨਕ ਦੇ ਪੁੱਤ ਲਾਇਕ ਨਹੀਂ ਸੀ, ਛੇਵੇਂ ਪਾਤਸ਼ਾਹ ਆਪਣੇ ਪੁੱਤਰ ਦੀ ਭੇਟ ਦੇ ਰਹੇ ਨੇ। ਪਰ ਹੁਣ ਆਪਾਂ ਸਾਇੰਸ ਪੜ੍ਹ ਗਏ, ਇੰਜੀਨੀਅਰਿੰਗ ਪੜ੍ਹ ਗਏ, ਉਹ ਵੀ ਪੜ੍ਹ ਕੇ ਸਰ ਜਾਂਦਾ, ਕਨੇਡਾ 'ਚ ਆ ਗਏ, ਅਮਰੀਕਾ 'ਚ ਆ ਗਏ, ਇਹ ਤਾਂ ਉਹ ਕੰਮ ਹੋ ਗਿਆ ਆਪਣੇ ਨਾਲ, ਇੱਕ ਕਰੇਲਾ ਇੱਕ ਨਿੰਮ ਚੜ੍ਹ ਗਿਆ, ਅਜਿਹੇ ਕੁਲ ਸਤਨਾਮ, ਫਿਰ ਔਖਾ ਹੀ ਹੋ ਗਿਆ ਕੰਮ। ਬਾਣੀ 'ਤੇ ਨੁਕਤਾ ਚੀਨੀ, ਗੁਰੂ ਜੀ ਦੇ ਇਤਿਹਾਸ 'ਤੇ ਨੁਕਤਾ ਚੀਨੀ, ਤਖ਼ਤ ਸਾਹਿਬਾਂ 'ਤੇ ਨੁਕਤਾ ਚੀਨੀ, ਨਿਤਨੇਮ 'ਤੇ ਇਹ ਤਾਂ ਹੋਇਆ, ਕਰੇਲਾ ਨਿੰਮ ਚੜ੍ਹ ਗਿਆ। ਬਸ ਛੱਡ ਦਿਓ ਆਪਣੀ ਅਕਲ ਨੂੰ, ਗੁਰ ਕੀ ਮਤ ਤੂੰ ਲੇ ਇਹ ਆਣੇ, ਇਆਣਾ ਬਣ, ਨਿਆਣਾ ਬਣ, ਬੇਸਮਝ ਬਣ। ਇਆਣਾ ਸ਼ਬਦ ਕੀ ਹੈ? ਜੇ ਅੱਜ ਕੱਲ੍ਹ ਮੇਰੇ ਵਰਗਾ ਕੋਈ ਕਹੂਗਾ ਗੁਰ ਕੀ ਮਤ ਤੂੰ ਲੇ ਸਿਆਣੇ, ਤੂੰ ਤਾਂ ਬਹੁਤ ਸਿਆਣਾ ਬਾਈ, ਲੈ ਗੁਰੂ ਦੀ ਮਤ। ਨਹੀਂ ਮਿਲਣੀ ਸਿਆਣੇ ਨੂੰ, ਇਹ ਉਹਨੂੰ ਇਹ ਮਿਲੂਗੀ ਜਿਹੜਾ ਕਵੇ ਮੈਨੂੰ ਕੁਝ ਆਉਂਦਾ ਨਹੀਂ। ਮੈਂ ਥੋੜ੍ਹਾ ਜਿਹਾ ਧਿਆਨ ਜੋੜਾਂ ਤੁਹਾਡਾ, ਅਵਤਾਰ ਸਭ ਠੀਕ ਨੇ, ਤੁਹਾਡੇ ਚਰਨਾਂ 'ਚ ਬੇਨਤੀ ਹੈ, ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਕਹਿਣ ਤੋਂ ਹੀ ਹਟ ਜਾਓ, ਜੇ ਕਿਸੇ ਦੀ ਉਸਤਤ ਨਹੀਂ ਕਰ ਸਕਦੇ ਤਾਂ ਨਿੰਦਿਆ ਵੀ ਕਰਨ 'ਤੇ ਹਟ ਜਾਓ। ਪਰ ਮੈਨੂੰ ਭਰੋਸਾ ਹੈ ਤੁਹਾਡੇ 'ਤੇ, ਨਾਰਾਜ਼ ਨਾ ਹੋਇਓ। ਵੀ ਤੁਸੀਂ ਨਿੰਦਿਆ ਕਰਨ 'ਤੇ ਹਟਣਾ ਨਹੀਂ ਹੈ, ਅਜਿਹੇ ਕੁਲ ਸਤਨਾਮ ਮੈਨੂੰ ਤੁਹਾਡੇ ਵਿੱਚ 53 ਸਾਲ ਬੀਤ ਗਏ ਤੁਹਾਡੇ ਚਰਨਾਂ ਵਿੱਚ, ਵੀ ਆਰ ਹੈਬਿਚੁਅਲ ਨਹੀਂ ਨਹੀਂ ਅੜ ਸਕਦੇ ਆ, ਅਤੇ ਖਤਰਾ ਪੈਦਾ ਹੋ ਗਿਆ ਤੁਹਾਡੇ ਸਾਹਮਣੇ, ਮੰਨੇ ਕੋਈ ਨਾ ਮੰਨੇ, ਕੈਲਗਰੀ 'ਚ ਰਹਿੰਦੇ ਹੋ, ਜੇ ਤੁਸੀਂ ਆਪਣੇ ਬਾਪੂ ਦਾ ਸਤਿਕਾਰ ਚਾਹੁੰਦੇ ਹੋ ਨਾ, ਗੁਆਂਢੀ ਦੇ ਬਾਪੂ ਦਾ ਵੀ ਕਰਨਾ ਪਊ। ਬਹੁਤ ਸੋਲਿਡ ਮੈਥਡ ਹੈ, ਜੇ ਆਪਣੇ ਬਾਪ ਦਾ ਸਤਿਕਾਰ ਚਾਹੁੰਦੇ ਹੋ ਗੁਆਂਢੀ ਦੇ ਦਾ ਵੀ ਕਰੋ। ਇਹ ਗੱਲ ਪੁੱਗਦੀ ਨਹੀਂ ਹੁੰਦੀ ਵੀ ਗੁਆਂਢੀ ਆ ਕੇ ਤੇਰੇ ਬਾਪੂ ਨੂੰ ਮੱਥਾ ਟੇਕੇ ਅਤੇ ਤੂੰ ਗੁਆਂਢੀ ਦੇ ਬਾਪੂ ਦੇ ਬਾਲੇ ਕੱਢੇ, ਜਿੱਦਾਂ ਤੇਰੇ ਵਾਲਾ ਫਸ ਗਿਆ ਉਹਦੇ ਵੀ ਕੱਢ ਦਊਗਾ। ਕੋਲ ਸਤਨਾਮ ਸ਼ਕਤੀ, ਇਹਨੂੰ ਸਮਝਿਓ ਐਨਰਜੀ ਪਾਵਰ, ਇਹ ਇੱਕ ਹੱਥ ਨਹੀਂ ਰਹਿੰਦੀ ਹੁੰਦੀ ਕਦੇ ਵੀ। ਚੇਂਜ ਦਾ ਨਾਮ ਸ਼ਕਤੀ ਹੈ, ਤਬਦੀਲੀ ਦਾ ਨਾਮ ਸ਼ਕਤੀ ਹੈ। ਇਹ ਬਦਲੂਗੀ, ਬਦਲੀ ਹੈ ਬਚਪਨ ਵਿੱਚ, ਹੋਰ ਜਵਾਨੀ 'ਚ ਹੋਰ, ਫੇਰ ਬਦਲ ਗਈ। ਚਾਲਾ ਮਾਰਦਾ ਸੀ, ਕੰਧਾਂ 'ਤੇ ਨੂੰ ਟੱਪਦਾ ਸੀ, ਹੁਣ ਗਿਲਾਸ ਫੜ ਕੇ ਮੂੰਹ ਤੱਕ ਵੀ ਨਹੀਂ ਜਾਂਦਾ, ਬਦਲ ਗਈ ਸ਼ਕਤੀ। ਇਹ ਝੰਡੀਆਂ ਵਾਲੇ ਵੇਖ ਲਓ, ਤੁਸੀਂ ਵੀ ਕਾਰਾਂ ਕੂਰਾਂ 'ਚ ਵੋਟਾਂ ਨੂੰ ਚੜ੍ਹਦੇ ਹੋ, ਝੰਡੀ ਲੱਗ ਗਈ ਤਾਂ ਦੇਖੋ ਕਿਵੇਂ ਸਲੂਟ ਹੁੰਦੇ ਹੈ, ਉਤਰ ਗਈ ਫਿਰ ਭਾਈ ਵੀ ਮਿਲਣ ਨਹੀਂ ਜਾਂਦਾ। ਕਹੋ ਸਤਨਾਮ, ਸਾਡੇ ਹਿੰਦੂਆਂ ਦੀ ਮਤ ਲੈ ਲਓ, ਪੰਜਾਬੀ ਦਾ ਮੁਹਾਵਰਾ ਯਾਦ ਹੈ ਤੁਹਾਡੇ ਕਿ ਚੜ੍ਹਦੇ ਸੂਰਜ ਨੂੰ ਸਲਾਮ, ਇਹੀ ਹੈ ਚੜ੍ਹਦਾ ਸੂਰਜ ਸ਼ਕਤੀ। ਸਾਰੇ ਹਿੰਦੂ ਵੀਰ ਸਵੇਰੇ ਪਾਣੀ ਦਿੰਦੇ ਇੱਧਰ ਜਿੱਧਰ ਨੂੰ ਚੜ੍ਹਦਾ ਦਿੰਦੇ ਨਾ, ਇਹਨਾਂ ਨੂੰ ਪੁੱਛਿਆ ਕਰੋ ਵੀ ਉਹ ਬਾਪੂ ਜਦ ਛਿਪਦਾ ਉੱਧਰ ਕਾਹਤੇ ਨਹੀਂ ਦਿੰਦੇ ਤੁਸੀਂ, ਸ਼ਾਮ ਨੂੰ ਵੀ ਦਿਆ ਕਰੋ। ਕਹਿੰਦੇ ਹੁਣ ਕੀ ਲੈਣਾ, ਹੁਣ ਤਾਂ ਗਿਆ ਆਇਆ ਕੋ ਸਤਨਾਮ, ਹੁਣ ਜਿਹੜਾ ਛਿਪੇ ਰਿਹਾ ਅਤੇ ਉਹਨੂੰ ਪਾਣੀ ਦੇ ਕੇ ਕੀ ਲੈਣਾ, ਪੱਕੀ ਕਣਕ ਨੂੰ ਪਾਣੀ ਦੇ ਕੇ ਕੀ ਕਰੇਗਾ, ਉਹ ਤਾਂ ਢਹਿ ਕੇ ਖਰਾਬ ਹੋ ਜੂਗੀ। ਉਹਨੂੰ ਪਕਾਉਣ ਖਾਤਰ ਪਾਣੀ ਦਿਓ, ਵੱਡੀ ਕਰਨ ਖਾਤਰ। ਇਹ ਚੜ੍ਹਦੇ ਸੂਰਜ ਨੂੰ ਸਲਾਮ, ਸ਼ਕਤੀ ਕਦੇ ਇੱਕ ਹੱਥ ਨਹੀਂ ਰਹਿੰਦੀ ਹੁੰਦੀ ਪ੍ਰੇਮੀਓ, ਇਹਨੂੰ ਵਰਤੋ ਕਿਸੇ ਹਿਸਾਬ ਨਾਲ, ਸਤਿਕਾਰ ਕਰੋ। ਇੱਕ ਸ਼ਬਦ ਅਸੀਂ ਕੇਵਲ ਭੈਣਾਂ ਖਾਤਰ ਵਰਤਦੇ ਹਾਂ, ਚਲੋ ਵਰਤੋ ਕੋਈ ਗੱਲ ਨਹੀਂ, ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾ। ਅਸੀਂ ਸਮਝ ਬੈਠੇ ਕਿ ਸਿਰਫ ਸਾਡੀਆਂ ਬੀਬੀਆਂ ਖਾਤਰ ਇਹ ਸ਼ਬਦ ਉਚਾਰਿਆ, ਪਰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਗੁਰਬਾਣੀ ਇੱਕ ਖਾਤਰ ਨਹੀਂ ਹੈ, ਉਹ ਤਾਂ ਪ੍ਰਥਾਏ ਬੋਲੀ ਹੈ, ਸਾਂਝੀ ਸਾਰਿਆਂ ਖਾਤਰ ਹੈ, ਸਭ ਖਾਤਰ ਹੈ। ਇਸੇ ਤਰ੍ਹਾਂ ਇਹ ਮੰਦਾ ਸ਼ਬਦ ਕੱਲਾ ਬੀਬੀਆਂ ਖਾਤਰ ਨਹੀਂ, ਮੰਦਾ ਕਿਸੇ ਨਾ ਆਖ ਝਗੜਾ ਪਾਵਣ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ, ਮਾੜਾ ਕਿਸੇ ਨੂੰ ਵੀ ਨਹੀਂ ਕਹਿਣਾ, ਅੱਜ ਕੇ ਆਖੋ ਸਤ। ਹੁਣ ਇੱਕ ਦੋ ਬਾਰੇ ਬੇਨਤੀ ਕਰਨੀ ਹੈ, ਮੈਂ ਜ਼ਿਆਦਾ ਤਾਂ ਕਹਿਣਾ ਨਹੀਂ, ਤੁਹਾਨੂੰ ਥੋੜ੍ਹਾ ਜਿਹਾ ਸੁਭਾਅ ਬਣਾ ਲਓ, ਬੋਲ ਪਿਆ ਕਰੋ, ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਕਹਿ ਕੇ ਵੇਖੋ ਕਿੰਨਾ ਆਨੰਦ ਆਊਗਾ। ਅਤੇ ਤੁਹਾਨੂੰ ਬੇਨਤੀ ਕਰਾਂ, ਤੁਸੀਂ ਨਲਕੇ ਕੋਲ ਟੂਟੀ ਕੋਲ ਜਾਓ, ਪਾਣੀ ਨਾ ਮਿਲੇ ਫਿਰ ਜਾਣਾ ਵਿਅਰਥ ਗਿਆ ਨਾ, ਲੰਗਰ ਵਿੱਚ ਗਏ ਪ੍ਰਸ਼ਾਦਾ ਹੀ ਨਹੀਂ ਮਿਲੇ, ਏਅਰਪੋਰਟ 'ਤੇ ਗਏ ਫਲਾਈਟ ਏ ਨਹੀਂ ਮਿਲੀ, ਦਵਾਈ ਲੈਣ ਗਏ ਡਾਕਟਰ ਏ ਨਹੀਂ ਮਿਲਿਆ, ਵਿਅਰਥ ਗਿਆ ਨਾ। ਪਿਆਰ ਵਿੱਚ ਸੁਣਿਓ, ਇੱਥੇ ਆਏ ਹੋ, ਜੇ ਇੱਥੇ ਸਤਨਾਮ ਮਿਲ ਨਾ ਮਿਲਿਆ ਕਿਤੇ ਖਾਲੀ ਨਾ ਮੁੜ ਜਾਈਏ, ਅਜਿਹੇ ਆਖੋ ਸਤਨਾਮ। ਇਹ ਝੂਠ ਨਾਮ ਤਾਂ ਤੁਹਾਡੇ ਸਿਰਹਾਣੇ 'ਤੇ ਬੜੇ ਬੜੇ ਬਾਬੇ ਰੱਖੇ ਹੋਏ, ਅੱਜ ਕੱਲ੍ਹ ਟੀ ਵੀ 6-6 ਫੁੱਟ ਚੌੜੇ, 8-8 ਫੁੱਟ ਲੰਬੇ, ਝੋਟਿਆਂ ਜਿਹੜੇ ਜਿਹੜੇ ਟੀ ਵੀ ਦੇਖੇ ਮੈਂ ਘਰਾਂ 'ਚ ਪਏ, ਸਾਰਾ ਦਿਨ ਉੱਥੇ ਸਤਨਾਮ ਹੁੰਦਾ, ਕਿਤੇ ਕਿਤੇ ਵਿਰਲਾ ਹੀ ਸਤਨਾਮ ਆਉਂਦਾ, ਬਾਕੀ ਤਾਂ ਗੰਦੇ ਗੰਦੇ ਤਾਂ ਇੱਥੇ ਮਿਲਦਾ। ਨਾਲੇ ਸਾਨੂੰ ਹੁਕਮ ਕੀ ਹੈ ਗੁਰੂ ਮਹਾਰਾਜ ਦਾ, ਬੋਲਿਓ ਗੱਜ ਵੱਜ ਕੇ ਸਾਰੇ, ਜਪ ਮਨ ਮੇਰੇ ਸਦਾ ਸਤਨਾਮ, ਜਪ ਮਨ ਮੇਰੇ ਸਦਾ ਸਤਨਾਮ ਜੀ, ਜਪ ਕੀ ਮਿਲੂਗਾ? ਹਲਤ ਪਾਲਤ ਮੁਖ ਉਜਲ ਹੋਈ ਹੈ, ਦੋਹਾਂ ਜਹਾਨਾਂ ਵਿੱਚ ਮੁਖ ਉਜਲਾ ਹੋ ਜਾਊਗਾ। ਇੰਨੀ ਉਪਮਾ। ਸੋ ਗੁਰਸਿੱਖ ਪਿਆਰਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਡਾ ਸਪੁੱਤਰ ਬੇਟਾ। ਇੱਥੇ ਇੱਕ ਨੁਕਤਾ ਪਕੜਿਓ ਵਿੱਚੋਂ, ਚੌਥੇ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਜੀ ਨੇ, ਛੇਵੇਂ ਪਾਤਸ਼ਾਹ ਜੀ ਨੇ ਇਹ ਰਾਹ ਕਿਉਂ ਅਪਣਾਇਆ? ਕਾਰਨ ਹੁੰਦਾ ਵਿੱਚ, ਕਾਰਨ ਤੋਂ ਬਿਨਾਂ ਕਾਰਜ ਨਹੀਂ ਪੈਦਾ ਹੋਇਆ ਕਰਦਾ। ਕਾਰਨ ਸੀ ਸਿੱਖੀ ਦਾ ਪ੍ਰਚਾਰ। ਤੀਸਰੇ ਪਾਤਸ਼ਾਹ ਤੱਕ ਗੁਰੂ ਨਾਨਕ ਦੇਵ ਦੇ ਸਪੁੱਤਰ ਸਿੱਖੀ ਦੇ ਵਿਰੋਧ ਕਰਦੇ ਰਹੇ ਗੁਰਗੱਦੀ ਦਾ। ਪੜ੍ਹੋ ਗ੍ਰੰਥ ਮਹਿਮਾ ਪ੍ਰਕਾਸ਼ ਪੜ੍ਹ ਲਓ, ਭਾਈ ਸੇਵਾ ਸਿੰਘ ਜੀ ਦੀਆਂ ਸਾਖੀਆਂ ਪੜ੍ਹੋ, ਪੁਰਾਤਨ ਗ੍ਰੰਥ। ਚੌਥੇ ਪਾਤਸ਼ਾਹ ਨੇ ਸਮਝਿਆ, ਅਤੇ ਹੁਣ ਵੀ ਬੇਨਤੀ ਹੈ ਤੁਹਾਨੂੰ, ਕੋਈ ਨਿੰਦਾ ਕਰੋ, ਮਾੜਾ ਕਹੋ, ਕਿਸੇ ਨੂੰ ਕੋਈ ਗੱਲ ਨਹੀਂ, ਆਪੋ ਆਪਣਾ ਸੁਭਾਅ ਹੈ। ਸਾਇੰਸਦਾਨ ਤੋਂ ਬਿਨਾਂ ਸਾਇੰਸ ਨਹੀਂ ਪੜ੍ਹਾਈ ਜਾਣੀ, ਡਰਾਇੰਗ ਟੀਚਰ ਤੋਂ ਬਿਨਾਂ ਡਰਾਇੰਗ ਨਹੀਂ ਪੜ੍ਹਾਈ ਜਾਣੀ, ਅਰਥਮੈਟ ਦੇ ਟੀਚਰ ਤੋਂ ਬਿਨਾਂ ਹਿਸਾਬ ਨਹੀਂ ਪੜ੍ਹਾਇਆ ਜਾਣਾ, ਕਿਸੇ ਧਰਮੀ ਆਤਮਾ ਤੋਂ ਬਿਨਾਂ ਧਰਮ ਦਾ ਪ੍ਰਚਾਰ ਨਹੀਂ ਹੋਣਾ। ਅੱਜ ਕਹੇ ਆਖੋ ਸਤ, ਇਹ ਤਾਂ ਫਾਰਮੂਲਾ ਮੰਨਣ ਵਾਲਾ। ਤੇਰੇ ਕੋਲੇ ਧਰਮ ਨਹੀਂ ਹੈ, ਤੂੰ ਧਰਮ ਨੂੰ ਮੰਨਦਾ ਹੀ ਨਹੀਂ, ਅਤੇ ਪ੍ਰਚਾਰ ਕਰਕੇ ਕਿਸੇ ਨੂੰ ਧਰਮੀ ਬਣਾਵੇਂਗਾ, ਸਗੋਂ 10 ਨੂੰ ਤੋੜੇਗਾ, ਧਰਮ ਨਾਲ ਤੋੜੇਗਾ। ਇਹ ਸਾਡੇ ਵਿੱਚ ਵਾਪਰ ਰਿਹਾ ਭਾਣਾ, ਤੁਸੀਂ ਸਭ ਜਾਣਦੇ। ਸਭ ਗੁਰ ਪੀਰ ਮੰਦਾ ਨਹੀਂ ਕਿਸੇ ਨੂੰ ਆਖਣਾ, ਜੇ ਚੰਗਾ ਨਹੀਂ ਕਹਿ ਹੁੰਦਾ ਮਾੜਾ ਵੀ ਨਾ ਕਹੋ, ਮੰਦਾ ਕਿਸੇ ਨਾ ਆਖ ਝਗੜਾ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਤੇ ਅੰਦਰੋਂ ਦੇਖ ਲਓ ਨਾ ਤੁਸੀਂ, ਗੁਰਮੁਖੋ ਜਾਪ ਸਾਹਿਬ ਪੜ੍ਹੋ, ਬਾਹਰੋਂ ਨਹੀਂ, ਬਾਹਰੋਂ ਤਾਂ ਕਲੰਗੀ ਦਿਖਦੀ ਹੈ, ਨੀਲਾ ਘੋੜਾ ਦਿਖਦਾ ਹੈ, ਤਲਵਾਰਾਂ ਪਾਈਆਂ ਦਿਖਦੀਆਂ ਨੇ, ਸ਼ਸਤਰਧਾਰੀ ਦਿਖਦੇ ਨੇ, ਨਹੀਂ ਨਹੀਂ ਕਿਤੇ ਅੰਦਰੋਂ ਵੇਖੋ। ਜਾਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਦਰੂਨੀ ਨਕਸ਼ਾ ਹੈ, ਉਹ ਅੰਦਰੋਂ ਕੀ ਸੀ? ਬਾਹਰ ਤਾਂ ਦਿਖ ਰਹੇ ਨੇ ਨਾ ਖਾਲਸਾ ਧਰਮ, ਖਾਲਸੇ ਦੀ ਰਹਿਤ, ਪਰ ਅੰਦਰੋਂ ਆਵਾਜ਼ ਕੀ ਆਈ? ਨਮਸਤੰ ਅਧਰਮੰ। ਹੇ ਵਾਹਿਗੁਰੂ, ਮੈਂ ਤੈਨੂੰ ਤਾਂ ਮੱਥਾ ਟੇਕਦਾ, ਤੇਰਾ ਧਰਮ ਕੋਈ ਨਹੀਂ ਹੈ। ਨਮਸਤੰ ਅਮਜਵੇ, ਮੈਂ ਤੈਨੂੰ ਮੱਥਾ ਟੇਕਦਾ, ਤੇਰਾ ਮਜ਼ਹਬ ਕੋਈ ਨਹੀਂ ਹੈ। ਕੋਈ ਮੰਨੂਗਾ ਇਸ ਗੱਲ ਨੂੰ? ਆਪ ਮਜ਼ਹਬ ਧਾਰਨ ਕੀਤਾ ਹੋਇਆ ਖਾਲਸਾ, ਆਪ ਧਰਮ ਪ੍ਰਗਟ ਕਰ ਰਹੇ ਨੇ ਖਾਲਸਾ, ਪਰ ਉਹ ਬਾਹਰ ਹੈ। ਆਪ ਭੇਖ ਦੇ ਰਹੇ ਨੇ ਸਾਨੂੰ ਪੰਜਾਂ ਕਕਾਰਾਂ ਦਾ, ਅਤੇ ਮੱਥਾ ਕਿਹਨੂੰ ਟੇਕਦੇ ਜਿਹਦਾ ਭੇਖ ਕੋਈ ਨਹੀਂ ਹੈ? ਨਮਸਤੰ ਅਭੇਖੇ, ਮੈਂ ਤੈਨੂੰ ਮੱਥਾ ਟੇਕਦੇ, ਤੇਰਾ ਭੇਖ ਕੋਈ ਨਹੀਂ ਹੈ। ਅਭੇਸੇ, ਤੇਰਾ ਭੇਸ ਕੋਈ ਨਹੀਂ ਹੈ। ਆਪ ਭੇਸ ਬਖਸ਼ ਰਹੇ ਨੇ ਸਾਨੂੰ, ਪੰਜ ਕਕਾਰ ਬਖਸ਼ ਰਹੇ ਨੇ, ਮੱਥਾ ਉਹਨੂੰ ਟੇਕਦੇ ਹਾਂ ਜਿਹਦਾ ਭੇਖ ਕੋਈ ਨਹੀਂ ਹੈ। ਅੰਦਰੋਂ ਵੇਖੋ, ਅੰਦਰੋਂ ਕਿਤੇ ਸਮਾਂ ਮਿਲਿਆ। ਇਹ ਬਾਹਰਲੀ ਰਹਿਤ ਹੈ ਸਾਡੀ, ਅੰਦਰਲੀ ਰਹਿਤ ਧੰਨ ਗੁਰੂ ਰਾਮਦਾਸ ਜੀ ਤੋਂ ਪੁੱਛੋ ਗੁਰੂ ਗ੍ਰੰਥ ਸਾਹਿਬ ਵਿੱਚ। ਅੰਦਰਲੀ ਰਹਿਤ ਉਹ ਕਿਹੜੀ ਹੈ? ਗੁਰ ਸਤਿਗੁਰ ਕਹਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰਨਾਮ ਦਿਆ। ਇਹ ਅੰਦਰਲੀ ਰਹਿਤ ਹੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ, ਗਾਵੇ ਬਹਿੰਦਿਆਂ ਉੱਠਦਿਆਂ ਹਰਨਾਮ ਦਿਆ। ਇੱਥੇ ਟੈਕਨੀਕਲ ਪੁਆਇੰਟ ਫੜਿਓ। ਪਹਿਲੀ ਤੁਕ ਵਿੱਚ ਸਿੱਖ ਸ਼ਬਦ, ਗੁਰ ਸਤਿਗੁਰ ਕਹਿ ਜੋ ਸਿੱਖ ਖਾਏ, ਸਿੱਖ ਹੈ ਨਾ, ਅਤੇ ਜਿਹਨੇ ਉਹ ਬਚਨ ਮੰਨ ਲਏ, ਅੰਦਰਲੀ ਰਹਿਤ ਰੱਖ ਲਈ, ਪਿੱਛੋਂ ਉਹਨੂੰ ਪਦਵੀ ਕੀ ਦਿੱਤੀ? ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਫਿਰ ਸਿੱਖ ਨਹੀਂ ਰਿਹਾ, ਫਿਰ ਉਹ ਗੁਰਸਿੱਖ ਬਣ ਗਿਆ। ਫਿਰ ਮੇਰੇ ਸਤਿਗੁਰ ਕਹਿੰਦੇ ਮੈਂ ਵੀ ਹੁਣ ਉਹਦੀ ਧੂੜ ਮੰਗਦਾ। ਸਿੱਖ ਤੋਂ ਗੁਰਸਿੱਖ ਬਣਨਾ ਇਹ ਬੜਾ ਔਖਾ ਹੈ ਮੰਜ਼ਿਲ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਗੱਲ ਉੱਥੇ ਆ ਗਈ, ਜਿਹਨੂੰ ਜਪਣਾ ਆਉਂਦਾ ਉਹੀ ਜਪਾਊਗਾ ਅਖੋ ਸਤਨਾਮ, ਜਿਹਨੂੰ ਖੁਦ ਹੀ ਨਹੀਂ ਜਪਣਾ ਆਉਂਦਾ ਤਾਂ ਕਿਸੇ ਨੂੰ ਕੀ ਜਪਾਊਗਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਜੀ ਨੇ, ਹਰਗੋਬਿੰਦ ਸਾਹਿਬ ਜੀ ਨੇ ਇਹ ਨੀਤੀ ਅਪਣਾਈ, ਇਹਨਾਂ ਮਹਾਂਪੁਰਸ਼ਾਂ ਨੂੰ ਨਾਲ ਜੋੜੋ ਤਾਂ ਕਿ ਧਰਮ ਦਾ ਪ੍ਰਚਾਰ ਮੰਨਣਾ ਪਊਗਾ, ਤੁਹਾਨੂੰ ਕੱਟੜਵਾਦ ਵਿੱਚ ਨਾ ਆਓ। ਸਿੱਖੀ ਦਾ ਜਿੰਨਾ ਪ੍ਰਚਾਰ ਉਦਾਸੀ ਮਤ ਨੇ ਕੀਤਾ, ਰਹਿੰਦੀ ਦੁਨੀਆ ਤੱਕ ਸਿੱਖੋ ਸਾਤੋਂ ਨਹੀਂ ਹੋ ਸਕਦਾ। ਸਿੱਖੀ ਦਾ ਜਿੰਨਾ ਪ੍ਰਚਾਰ ਨਿਰਮਲੇ ਮਹਾਂਪੁਰਸ਼ਾਂ ਨੇ ਕੀਤਾ, ਚੱਕੀ ਫਿਰਨ ਡਾਂਗ ਨਹੀਂ ਹੋ ਸਕਦਾ। ਇਹ ਤਾਂ ਮੁੱਢੇ ਉੱਥੋਂ ਵਧੇ, ਘਰ ਘਰ ਜਾ ਕੇ ਸਿਰ ਉੱਤੇ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਪਿੰਡਾਂ ਵਿੱਚ ਜਾਣਾ। ਕੋਈ ਕਨਵੈਂਸ ਨਹੀਂ ਸੀ, ਕੋਈ ਸਾਧਨ ਨਹੀਂ ਸੀ। 10-10 ਦਿਨ ਜਾ ਕੇ ਪ੍ਰਚਾਰ ਕਰਨਾ, ਗੁਰੂ ਦੇ ਨਾਲ ਲਾਉਣਾ, ਇਹ ਟੈਕਨੀਕੀ ਪੁਆਇੰਟ ਸੀ ਹਰਗੋਬਿੰਦ ਸਾਹਿਬ ਜੀ ਦਾ, ਇਹਨਾਂ ਨੂੰ ਨਾਲ ਜੋੜੋ। ਅਤੇ ਹੁਣ ਤੁਹਾਡੇ ਸਾਹਮਣੇ ਇਹ ਗੱਲ, ਮੇਰੇ 'ਤੇ ਕਹਾਉਣੇ ਕਾਹਨੂੰ ਹੈ। ਹੁਣ ਕਹਿੰਦੇ ਇਹਨਾਂ ਦੇ ਨਾਲੋਂ ਤੋੜੋ ਅਜਿਹੇ ਕੋਲ ਸਤਨਾਮ, ਹੁਣ ਕਹਿੰਦੇ ਤੋੜੋ ਇਹਨਾਂ ਨਾਲੋਂ। ਗੱਲ ਤਾਂ ਪ੍ਰਚਾਰ ਦੀ ਹੈ ਸਾਰੀ ਗੁਰਸਿੱਖ ਪਿਆਰੇ। ਹਾਂ, ਪੰਜੇ ਉਂਗਲੀਆਂ ਇੱਕ ਨਹੀਂ ਹੁੰਦੀਆਂ, ਕਿਤੇ ਤੁਸੀਂ ਕਹੋ ਇਹ ਸੰਤ ਕਹਾਉਂਦਾ, ਇਹ ਸੰਤਾਂ ਦੀ ਸਿਫਤ ਕਰਦਾ, ਨਾ 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 ਨਾ। ਅੰਮ੍ਰਿਤਧਾਰੀ ਸਾਰੇ ਇੱਕ ਜਿਹੇ ਨੇ, ਨਾ ਸਹਿਜਧਾਰੀ ਇੱਕ ਜਿਹੇ ਨੇ, ਨਾ ਨਿਰਮਲੇ ਇੱਕ ਜਿਹੇ ਨੇ, ਨਾ ਉਦਾਸੀ ਇੱਕ ਜਿਹੇ ਨੇ। ਪੰਜੇ ਉਂਗਲੀਆਂ ਕਦੇ ਬਰਾਬਰ ਨਹੀਂ ਹੁੰਦੀਆਂ। ਹੈ ਗੁਣ ਅਵਗੁਣ ਸਗਲ ਮੈਂ, ਤਿਸ ਬਿਨ ਜੰਤ ਨਾ। ਦੋ ਜਵਾਬ ਗੁਰੂ ਗ੍ਰੰਥ ਸਾਹਿਬ ਨੂੰ। ਮਰਜ ਕਹਿੰਦੇ ਇੱਕ ਵੀ ਬੰਦਾ ਨਹੀਂ ਲੱਭਣਾ ਜਿਹਦੇ 'ਚ ਗੁਣੇ ਗੁਣ ਹੋਣ, ਔਗਣ ਨਾ ਹੋਵੇ। ਇੱਕ ਵੀ ਨਹੀਂ ਲੱਭਣਾ ਜਿਹ 'ਚ ਔਗਣੇ ਹੋਣ ਅਤੇ ਗੁਣ ਨਾ ਹੋਣ। ਓਏ ਨਿੰਮ ਬੜੀ ਕੌੜੀ ਹੈ, ਤਾਪ ਵੀ ਤਾਰਦੀ ਹੈ, ਅਜਿਹੇ ਅਕੋ ਸਤਨਾਮ, ਉਹਦਾ ਸ਼ਰਬਤ ਖੰਘ ਵੀ ਹਟਾਉਂਦਾ। ਉਹ ਖੰਡ ਬੜੀ ਮਿੱਠੀ ਹੈ, ਪਰ ਰੋਗ ਵੀ ਉਹ ਲਾ ਦਿੰਦੀ ਹੈ, ਜ਼ਿੰਦਗੀ ਖਾਤਰ ਮਿੱਠਾ ਹੀ ਛਡਾ ਦਿੰਦੀ ਹੈ। ਅਜਿਹੇ ਅਕੋ ਸਤਨਾਮ, ਹੈ ਗੁਣ ਅਵਗੁਣ ਸਗਲ ਮੈਂ, ਤਿਸ ਬਿਨ ਜੰਤ ਨਾ ਕੋਏ। ਮਿੱਠੇ ਵਰਗਾ ਗੁਣ, ਕੌੜੇ ਵਰਗੀ ਜ਼ਹਿਰ, ਉਹਨਾਂ ਵਿੱਚ ਵੀ ਗੁਣ ਨੇ। ਫਿਰ ਇੱਕ ਹੋਰ ਬਚਨ ਸੁਣੋ ਮਹਾਰਾਜ ਜੀ ਦਾ, ਕਿ ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ। ਬਰਾਬਰ ਹੈ, ਬਰਾਬਰ ਔਖਾ ਹੈ ਮੰਨਣਾ ਤੁਹਾਨੂੰ। ਅਰਦਾਸ ਦਾ ਤੁਸੀਂ ਸਤਿਕਾਰ ਬਖਸ਼ਦੇ ਹੋ, ਤੁਹਾਡਾ ਰਿਣੀ ਹੈ, ਹੁਕਮ ਕਰਕੇ ਬੁਲਾਇਆ ਹੈ, ਮਾਇਆ ਬਖਸ਼ ਰਹੇ ਹੋ, ਬੇਨਤੀਆਂ ਸੁਣ ਰਹੇ ਹੋ, ਪਰ ਤੁਹਾਡਾ ਸੁਭਾਅ ਇੱਕ ਹੋਰ ਵੀ ਹੈਗਾ। ਪਤਾ ਹੀ ਹੈ ਤੁਹਾਨੂੰ, ਮੈਨੂੰ ਕਾਹਨੂੰ ਬੁਰਾ ਪਾਉਂਦੇ ਹੋ। 99 ਗੱਲਾਂ ਤਾਂ ਮੈਂ ਠੀਕ ਕਹਿ ਦੇਵਾਂ ਇੱਥੇ, 99 ਬੰਦਾ ਭੁੱਲਣ ਆ ਰਿਹਾ, ਕਿਤੇ ਇੱਕ ਬੋਲ ਮੇਰੇ ਮੂੰਹ ਤੋਂ ਗਲਤ ਨਿਕਲ ਗਿਆ ਨਾ, ਇੱਕ। ਤੁਸੀਂ 99 ਤਾਂ ਮੇਰੀਆਂ ਚੰਗੀਆਂ ਗੱਲਾਂ ਜੁੱਤੀ ਪਾਉਂਦਿਆਂ ਨੇ ਛੱਡ ਦੇਣੀਆਂ। ਉਹ ਜਿਹੜਾ ਮੇਰੇ ਤੋਂ ਗਲਤ ਸ਼ਬਦ ਨਿਕਲਿਆ ਨਾ, ਲੰਗਰ 'ਚ ਰੋਟੀ ਤੁਸੀਂ ਬਾਅਦ ਵਿੱਚ ਖਾਣੀ ਹੈ, ਪਹਿਲਾਂ ਚੱਲਣ ਦੇ ਟਰੈਂਟੋ ਨੂੰ ਫੋਨ, ਉਹ ਲੂਲੋਂ ਵਾਲਾ ਜਾਏ ਕਹਿੰਦਾ ਤਾ, ਚੱਲਣ ਦੇ ਇੰਡੀਆ ਨੂੰ ਫੋਨ, ਔਰ ਦੇਵ ਸੂ ਇੱਥੇ, ਉਹ ਜਿਹੜੀਆਂ 99 ਮੈਂ ਕਹੀਆਂ, ਉਹ ਕਿਹਨੂੰ ਕਹੀਆਂ ਨੇ? ਉਹ ਇਹਨੇ ਕੰਧਾਂ ਨੂੰ ਕਹੀਆਂ ਨੇ। ਜਿਹੜੀ ਗਲਤ ਕਹੀ ਹੈ ਉਹ ਤੁਹਾਨੂੰ ਕਹੀ ਹੈ। ਅੱਜ ਕਹੇ ਅਗਵਾਹ ਸਿੱਖੋ। ਮਹਾਰਾਜ ਕਹਿੰਦੇ ਹੈ ਗੁਣ ਅਵਗੁਣ ਸਗਲ ਮੈਂ, ਪਾਠੀ ਸਿੰਘਾਂ ਦੀ ਬੇਨਤੀ ਕਰਾਂ, ਮੈਂ ਪਾਠ ਕਰਦਾ ਹੀ ਰਿਹਾ। ਅੱਖਾਂ ਦੱਸ ਰਹੀਆਂ ਨੇ ਪਾਠ ਕੁਝ ਹੋ ਰਿਹਾ, ਸਾਡੇ ਬੈਠੇ ਨੇ ਸਿੰਘ ਸਾਹਿਬ, ਅੱਖਾਂ ਦੱਸਣਗੀਆਂ ਪਾਠ ਹੋ ਰਿਹਾ, ਜ਼ਬਾਨ ਹੋਰ ਬੋਲ ਜਾਂਦੀ ਹੈ, ਇਹ ਪਾਠੀਆਂ ਨਾਲ ਹੁੰਦਾ ਹੈ। ਅੱਖਾਂ ਕੁਝ ਹੋਰ ਦੇਖ ਰਹੀਆਂ ਨੇ, ਉਹ ਤੁਹਾਡੇ ਨਾਲ ਵੀ ਹੁੰਦਾ, ਰੱਬ ਨਾ ਕਰੇ, ਮੈਂ ਬੇਨਤੀ ਕਰਦਾ। ਅੱਖਾਂ 'ਤੇ ਕੁਝ ਹੋਰ ਦੇਖ ਰਹੀਆਂ ਨੇ, ਗੱਡੀ ਟਰੱਕ 'ਚ ਵੱਜ ਗਈ, ਅਜਿਹੇ ਅਕੋ ਸਤਨਾਮ, ਦੱਸੋ ਉੱਥੇ ਕਿਹੜੀ ਭਾਵਨਾ ਵਰਤਦੀ ਹੈ? ਵਿੱਚ ਅੱਖਾਂ ਸੜਕ ਨਹੀਂ ਸੀ ਦੇਖ ਰਹੀਆਂ, ਰੋਡ ਸੈਂਸ ਸੀ ਤੁਹਾਨੂੰ, ਭੁੱਲਣ ਵਿੱਚ ਕੀ ਆ ਸਭ ਕੋਈ। ਹੈ ਗੁਣੇ ਅਵਗੁਣ ਸਗਲ ਮੈਂ, ਤਿਸ ਬਿਨ ਜੰਤ ਨਾ ਕੋਏ। ਫਿਰ ਗੁਣੇ ਅਵਗੁਣ ਸਮਾਨ ਹੈ, ਇਹਨਾਂ ਨੂੰ ਬਰਾਬਰ ਕਦੋਂ ਮੰਨੋਗੇ? ਸਮਾਨ ਕਹੀਏ ਬਰਾਬਰ, ਔਖਾ ਹੈ ਤੁਹਾਡੇ ਖਾਤਰ। ਤੁਸੀਂ ਔਗੁਣ ਨੂੰ ਗੁਣ ਦੇ ਬਰਾਬਰ ਕਿੱਥੇ ਮੰਗ ਲਓਗੇ? ਨਹੀਂ ਮੰਨ ਸਕਦੇ। ਇੱਕ ਸ਼ਰਤ ਹੈ ਮੰਨ ਸਕਦੇ ਹੋ, ਜੇ ਆਪ ਕੀਤੇ ਕਰਤਾਰ। ਇੱਥੇ ਆ ਜਾਓ, ਇਹ ਦੋਏ ਮੇਰੇ ਵਾਹਿਗੁਰੂ ਦੇ ਕੀਤੇ ਹੋਏ ਨੇ, ਅੱਜ ਕੇ ਆਖੋ ਸਭ ਸਮਝੋ, ਜਰਾ ਪਕੜ ਵਿੱਚ ਲਿਆਓ ਬੇਨਤੀ ਨੂੰ, ਜੇ ਆਪ ਕੀਤੇ, ਇਹਨੂੰ ਬਾਣੀ ਵਿੱਚੋਂ ਸਮਝੋ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾ। ਹੁਣ ਕੋਈ ਨਾਸਤਕ ਪੁੱਛੂਗਾ ਵੀ ਵਾਹਿਗੁਰੂ ਨੂੰ ਜ਼ਹਿਰ ਬਣਾਉਣ ਦੀ ਕੀ ਲੋੜ ਸੀ? ਜੇ ਜ਼ਹਿਰ ਉਹਨੇ ਬਣਾਈ ਹੈ ਕਿਉਂ ਬਣਾਈ? ਕਿਉਂਕਿ ਦੂਜਾ ਤਾਂ ਬਣਾਉਣ ਵਾਲਾ ਹੈ ਨਹੀਂ, ਕਰਤਾ ਇੱਕ। ਉਸੇ ਨੇ ਜ਼ਹਿਰ, ਉਸੇ ਨੇ ਮਿੱਠਾ, ਉਸੇ ਨੇ ਗੁਣ, ਉਸੇ ਨੇ ਔਗੁਣ, ਕਿਉਂ ਬਣਾਏ? ਜਵਾਬ ਬੜਾ ਸੋਹਣਾ ਹੈ। ਉਹ ਗੁਰਮੁਖੋ, ਜੇ ਕੌੜਾ ਨਾ ਹੁੰਦਾ ਤੁਹਾਨੂੰ ਮਿੱਠੇ ਦਾ ਵੀ ਪਤਾ ਨਹੀਂ ਸੀ ਹੋਣਾ। ਆਖੋ ਸਤਨਾਮ। ਜੇ ਜ਼ਹਿਰ ਨਾ ਬਣਾਉਂਦਾ ਰੱਬ, ਤੁਹਾਨੂੰ ਅੰਮ੍ਰਿਤ ਦਾ ਕੀ ਪਤਾ ਲੱਗਦਾ? ਜੇ ਹਨੇਰਾ ਨਾ ਬਣਾਉਂਦਾ ਤੁਸੀਂ ਦਿਨ ਕਹਿੰਦੇ ਕਿਹਨੂੰ? ਜੇ ਝੂਠ ਨਾ ਬਣਾਉਂਦਾ ਤੁਹਾਨੂੰ ਸੱਚ ਦਾ ਵੀ ਪਤਾ ਨਾ ਲੱਗਦਾ। ਇਹ ਤਾਂ ਦੋਵੇਂ ਨੇ, ਪਰ ਨਿੰਦਿਆ ਛੱਡੋ। ਸਭ ਗੁਰਪੀਰ ਹਮਾਰੇ, ਗੱਲ ਵੱਕੜੀ 'ਚ ਲਓ ਸਭ ਨੂੰ। ਆ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇ ਵੈ ਸਾਨੂੰ, ਇਹਦੀਆਂ ਬਾਹਾਂ ਪਸਰੀਆਂ ਹੋਈਆਂ ਦੇਖੋ, ਇਹਦਾ ਪਿਆਰ ਵੇਖੋ, ਕੋਪਰੇਸ਼ਨ ਵੇਖੋ, ਸਤਿਕਾਰ ਵੇਖੋ। ਜਿੱਥੇ ਗੁਰੂ ਨਾਨਕ ਬੈਠੇ ਨੇ ਉੱਥੇ ਹੀ ਜੁੱਤੀਆਂ ਗੰਢਣ ਵਾਲਾ ਬਾਬਾ ਰਵਿਦਾਸ ਬੈਠਾ। ਜਿੱਥੇ ਗੁਰੂ ਅੰਗਦ ਦੇਵ ਬੈਠੇ ਨੇ, ਖੱਡੀ ਬੁਣਨ ਵਾਲਾ ਬਾਬਾ ਭਗਤ ਕਬੀਰ ਜੀ ਵੀ ਕੋਲ ਬੈਠਾ। ਜਿੱਥੇ ਗੁਰੂ ਅਮਰਦਾਸ ਬੈਠੇ ਨੇ, ਕੱਪੜੇ ਛਾਪਣ ਵਾਲਾ ਭਗਤ ਨਾਮਦੇਵ ਵੀ ਬਰਾਬਰ ਬਿਠਾ ਲਿਆ। ਜਿੱਥੇ ਗੁਰੂ ਰਾਮਦਾਸ ਬੈਠੇ ਨੇ, ਘਰ ਘਰ ਬੁੱਤੀਆਂ ਕਰਨ ਵਾਲਾ ਬਾਬਾ ਸੈਣ ਭਗਤ ਵੀ ਕਹਿੰਦੇ ਆ ਜਾਓ, ਬਹਿ ਜਾਓ ਕੋਲ, ਆ ਜਾਓ ਗਲਵੱਕੜੀ ਵਿੱਚ। ਜਿੱਥੇ ਗੁਰੂ ਅਰਜਨ ਦੇਵ ਬੈਠੇ ਨੇ, ਗੁਰਸਿੱਖ ਪਿਆਰੇ ਹੋ, ਗੱਲ ਮੁਕਾ ਦਿਓ। ਹੋਰ ਤੇ ਹੋਰ ਗੱਲ, ਉੱਥੇ ਸਾਧਨਾ ਕਸਾਈ ਵੀ ਬੈਠਾ ਹੈ। ਅੱਜ ਕੇ ਆਖੋ ਸਾਧ, ਕਿੱਥੇ ਗਈਆਂ ਸਾਡੀਆਂ ਬਾਹਾਂ? ਅਸੀਂ ਭਰਾ ਨੂੰ ਭਰਾ ਗਲਵੱਕੜੀ 'ਚ ਨਹੀਂ ਲੈ ਰਿਹਾ। ਇਹ ਜਿਹੜੇ ਬਾਬਿਆਂ ਦੇ ਡੇਰੇ ਖੁੱਲ੍ਹੇ ਹਨ ਨਾ ਦੇਹ ਧਾਰੀਆਂ ਦੇ, ਨਾ ਤੁਸੀਂ ਜਾਣਦੇ ਹੋ, ਇਹ ਖੁੱਲ੍ਹੇ ਨਹੀਂ, ਤੁਸੀਂ ਖਲਾਏ ਹੈ। ਸਭ ਤੁਹਾਡੀ ਕਿਰਪਾ, ਤੁਸੀਂ ਖਲਾਏ, ਤੁਸੀਂ ਭਰਾਵਾਂ ਨੂੰ ਆਪਣੇ ਘਰਾਂ ਵਿੱਚੋਂ ਕੱਢੇ ਆਏ ਅਤੇ ਕਿਤੇ 'ਤੇ ਜਾ ਕੇ ਉਹਨਾਂ ਨੇ ਵਸਣਾ ਹੀ ਹੈ। ਅੱਜ ਕੇ ਆਖੋ ਸਾਹਿਬ, ਨਫ਼ਰਤ, ਈਰਖਾ, ਜੈਲਸੀ, ਜੇ ਸਾਡੇ ਗੁਰੂ ਘਰਾਂ ਵਿੱਚ ਪਿਆਰ ਹੁੰਦਾ, ਗੁਰੂ ਗ੍ਰੰਥ ਸਾਹਿਬ ਵਾਂਗ ਗਲਵੱਕੜੀ ਪਾਉਂਦੇ, ਅਸੀਂ ਕਿਉਂ ਇਸ ਬਾਪੂ ਨੂੰ ਛੱਡ ਕੇ ਸਾਡੇ ਭਰਾ ਆਲੇ ਦੁਆਲੇ ਜਾਂਦੇ? ਅਸੀਂ ਨਫ਼ਰਤ ਦਾ ਬੀਜ ਬੀਜਿਆ, ਦੁਆਇਤ ਭਾਵ ਦਾ ਬੀਜ ਬੀਜਿਆ। ਬਸ ਥੋੜ੍ਹੀ ਜਿਹੀ ਨਫ਼ਰਤ ਘਰ ਵਿੱਚ ਹੋਵੇ, ਜਦੇ ਵੱਟ ਪੈ ਜਾਂਦੀ ਹੈ, ਮਕਾਨ ਦੋ ਹਿੱਸਿਆਂ ਵਿੱਚ ਵੰਡ ਹੋ ਜਾਂਦਾ। ਜੇ ਨਫ਼ਰਤ ਵੱਧ ਜਾਵੇ, ਜਿਹੜਾ ਭਰਾ ਭਰਾ ਦੀ ਜਾਨ ਬਚਾਉਣ ਵਾਲਾ ਹੁੰਦਾ, ਉਹ ਜਾਨ ਲੈਣ ਵਾਲਾ ਵੀ ਬਣ ਜਾਂਦਾ। ਮੰਦਾ ਕਿਸੇ ਨੇ ਆਖ ਝਗੜਾ ਪਾਵਣਾ, ਇਹ ਨਾ ਕਹੋ ਗੁਰਗੱਦੀ ਤਾਂ ਨਹੀਂ ਮਿਲੀ। ਇਹ ਵੀ ਤੁਹਾਡੇ ਯਾਦ ਰੱਖਣ ਵਾਲੀ ਬੇਨਤੀ ਹੈ। ਇੰਨੇ ਲਾਇਕ ਕਿਹੜਾ ਜੰਮੂਗਾ ਉਹਨਾਂ ਵਰਗਾ ਲਾਇਕ? ਦਾੜੀ ਦੇ ਨਾਲ ਚਰਨ ਸਾਫ ਕਰਨੇ, ਆਪਣੇ ਪੁੱਤ ਦੀ ਭੇਟ ਦੇਣੀ, ਜੋੜਨਾ ਸੀ ਉਹਨਾਂ ਨੂੰ ਨਾਲ ਕਿ ਪ੍ਰਚਾਰ ਹੋ ਸਕੇ। ਅਸੀਂ ਡਾਂਗ ਚੱਕੀ ਹੈ, ਸਾਡੇ ਵਰਗਾ ਦੁੱਧ ਧੋਤਾ ਕੋਈ ਜੰਮਿਆ ਹੀ ਨਹੀਂ। ਬਾਕੀ ਤਾਂ ਸਾਰੇ ਪਾਣੀ ਨਾਲ ਨਹਾਉਂਦੇ, ਅਸੀਂ ਉਹ ਜੰਮੇ ਅਤੇ ਉਦਣ ਦੁੱਧ ਨਾਲ ਨਹਾਤੇ ਅਤੇ ਅੱਜ ਕੇ ਆਖੋ ਸਤਨਾਮ। ਇਹ ਉਵੇਂ ਨਹੀਂ ਸਾਨੂੰ ਮਾਰਤਾ, ਹੋਰ ਤਾਂ ਗੱਲੇ ਕੋਈ ਨਹੀਂ। ਇਸੇ ਨੇ ਸਾਨੂੰ ਪਿੱਛਾ ਦਿਖਾ ਦਿੱਤਾ। ਗੁਰਸਿੱਖ ਪਿਆਰ, ਤੂੰ ਕਿ ਯਾਦ ਰੱਖੋਗੇ? ਇੱਕ ਪੜ੍ਹਦੇ ਨੇ ਤੋਂ ਆਪਣੇ ਖਾਤਰ ਪੜ੍ਹੋ। ਆਪਸ ਕਹੋ ਜੋ ਭਲਾ ਕਹਾਵੇ, ਅਤੇ ਸਹਿ ਭਲਾਈ ਨਿਕਟ ਨਾ। ਆਪਸ ਸਾਡੇ ਵਿੱਚ ਭਾਵ ਨਹੀਂ ਹੈ, ਮੇਰੇ ਵਰਗਾ ਚੰਗਾ ਹੀ ਕੋਈ ਨਹੀਂ, ਮੇਰੇ ਵਰਗਾ ਭਲਾ ਹੀ ਕੋਈ ਨਹੀਂ। ਗੁਰੂ ਅਰਜਨ ਦਾ ਫੈਸਲਾ, ਜਿਹੜਾ ਆਪਣੇ ਆਪ ਨੂੰ ਚੰਗਾ ਕਹੂਗਾ, ਚੰਗਿਆਈ ਉਹਦੇ ਨੇੜੇ ਵੀ ਨਹੀਂ ਆਊਗੀ। 12ਵੀਂ ਅਸ਼ਟਪਦੀ ਪੜ੍ਹਦੇ ਹੋ, ਸ਼ਲੋਕ ਪੜ੍ਹੋ। ਸੁਖੀ ਬਸੈ ਮੈਂ ਸ਼ਕੀਨੀਆ, ਲਾਹੌਰ ਦੇ ਨਵਾਬ ਦਾ ਰੁਸਤਮੇ ਹਿੰਦ ਗੁਰਜ ਸੀ ਉਹਦੇ ਕੋਲ, ਭਲਵਾਨ ਸੀ। ਮਸ਼ਕੀਨੀਆਂ, ਇੱਕ ਹੋਰ ਭਲਵਾਨ ਸੀ ਗਰੀਬ, ਉਹਦੀ ਕੁੜੀ ਦਾ ਵਿਆਹ, ਗਰੀਬ। ਉਹ ਜਾ ਕੇ ਮਸ਼ਕੀਨੀਏ ਨੂੰ ਕਹਿੰਦਾ, ਤੂੰ ਵੱਡਾ ਹੈ, ਮੈਂ ਛੋਟਾ ਹੈ, ਆਪਣਾ ਕਰਤੱਵ ਤਾਂ ਇੱਕੋ ਹੈ ਨਾ। ਨਵਾਬ ਨੇ ਇਨਾਮ ਰੱਖਤਾ, ਜਿਹੜਾ ਮੇਰੇ ਭਲਵਾਨ ਨੂੰ ਢਾਊ 100 ਰੁਪਈਆ ਇਨਾਮ, 100 ਰੁਪਈਆ ਅੱਜ ਦਾ ਲੱਖ ਹੋਣਾ, ਜਿਹੜਾ ਢਹਿ ਗਿਆ ਉਹਨੂੰ 50 ਰੁਪਈਏ ਇਨਾਮ, ਕੌਣ ਲੜੇ ਉਹਦੇ ਨਾਲ? ਉਹ ਗਰੀਬ ਭਲਵਾਨ ਕਹਿੰਦਾ, ਉਹ ਬੰਦਾ ਨਾ ਕਿਉਂ ਕਈ ਮੇਰੇ ਵਰਗੇ ਕਹਿ ਜਾਂਦੇ ਕਿ ਬੰਦੇ ਨਹੀਂ ਕਹੇ ਤਾਂ ਮੇਰੇ ਨਾਲ ਘੁਲ ਲੈ, ਬੰਦੇ ਨਾਲ ਕੌਣ ਘੁਲੂਗਾ, ਲੋਕਾਂ ਨੂੰ ਪਤਾ ਲੱਗ ਜੂ ਡੁਪਲੀਕੇਸੀ ਹੈ ਵਿੱਚ। ਉਹ ਵੀ ਭਲਵਾਨ ਸੀ, ਮੇਰੀ ਲੜਕੀ ਦਾ ਵਿਆਹ ਹੋ ਜੂਗਾ। ਦੇਖੋ ਮਸ਼ਕੀਨੀਆ ਕਹਿੰਦਾ, ਤੇਰੀ ਲੜਕੀ ਅਤੇ ਮੇਰੀ ਕਿਤੇ ਦੋ ਨੇ? ਤੁਲਸੀ ਮਹਾਰਾਜ ਨੇ ਇੱਕ ਬਚਨ ਲਿਖਿਆ ਰਮਾਇਣ ਵਿੱਚ, ਤੁਹਾਡੇ ਫਿੱਟ ਆ ਜਾਵੇ ਲੈ ਜਿਓ, ਕਿ ਪਰ ਧਨ ਕਹੋ ਬਿਖ ਸਮ ਜਾਣੈ, ਪਰਾਈ ਵਸਤੂ ਨੂੰ ਪਰਾਏ ਧਨ ਨੂੰ ਜ਼ਹਿਰ ਸਮਝੇ, ਪਰ ਤੇਰੇ ਆਖੋ ਮਾਤ ਸਮਾਨੇ, ਪਰਾਈ ਧੀ ਭੈਣ ਨੂੰ ਮਾਤਾ ਦੇ ਬਰਾਬਰ ਸਮਝੇ। ਗਾਹਾਂ ਲਈ ਦੁੱਖ, ਪਰ ਧਨ ਕੋ ਬਿਖ ਸਮਝਾਨੇ, ਪਰ ਤੇਰੇ ਆਖੋ ਮਾਤ ਸਮਾਨੇ, ਐਸੇ ਮੈਂ ਰੱਬ ਨਾ ਮਿਲੇ ਤੋ ਤੁਲਸੀ ਦਾਸ ਜਮਾਨੇ। ਕਹਿੰਦਾ ਤੁਲਸੀ ਜਾਮਨ ਹੈ, ਜੇ ਤੈਨੂੰ ਰੱਬ ਨਾ ਮਿਲੇ ਅੱਜ ਕੇ ਆਖੋ ਸਤਨਾਮ ਗਰੰਟੀ ਦਿੰਦੇ। ਉਹ ਮਸ਼ਕੀਨੀਆ ਕਹਿੰਦਾ ਤੇਰੀ ਧੀ ਤੇ ਮੇਰੀ ਧੀ, ਰੱਖਤਾ ਦੰਗਲ ਬਕਾਈਏ ਗੱਲ ਢਹਿ ਗਿਆ। ਆਪ ਨਿਵਾਰ ਤਲੇ, ਸਮਝੋਗੇ ਟਕਸਾਲੀ ਅਰਥ ਕੀ ਨੇ? ਸਰੀਰ ਨਹੀਂ ਹੇਠ ਗਿਰਿਆ, ਉਹਨੇ ਹੋਵੇਂ ਨੂੰ ਹੇਠ ਗੇਰਤਾ। ਅੱਜ ਕੇ ਆਖੋ ਸਤ ਆਪਾ ਭਾਵ, ਮੈਂ ਤੇ ਰੁਸਤਵੇਂ ਹਿੰਦੇ ਗੁਰਜੇ ਮੇਰੇ ਕੋਲ, ਜੇ ਢਹਿ ਗਿਆ ਲੋਕ ਕੀ ਕਹਿਣਗੇ? ਇਹ ਆਪ ਨਿਵਾਰ, ਸਰੀਰ ਤਾਂ ਆਪਾਂ ਲੰਮੇ ਪੈ ਪੈ ਕੇ ਮੇਰੇ ਵਰਗੇ ਡੰਡਾਉਤਾਂ ਕਰਦੇ ਨੇ, ਬਾਬਿਆਂ ਦੀਆਂ ਜੁੱਤੀਆਂ ਚੱਕ ਕੇ ਪੁੱਠੇ ਪਾਸੇ 'ਤੇ ਸਿਰ ਨੂੰ ਘਸਾਉਣਗੇ ਕਈ। ਹਾਂ, ਬਾਬੇ ਦੀ ਜੁੱਤੀ ਸਿਰ ਨੂੰ ਲਾਉਂਦੇ, ਬਾਪੂ ਬੇਬੇ ਦੇ ਬਾਲੇ ਕੱਢਦੇ ਘਰ ਜਾ ਕੇ, ਕੋਈ ਸਤਨਾਮ ਤਾਰਿਆ ਪਿਆ ਤੈਨੂੰ ਸੰਤਾਂ ਦੀਆਂ ਜੁੱਤੀਆਂ ਨੇ, ਇਹ ਦਿਖਾਵਾ ਅਪਰਾਧੀ ਦੂਣਾ ਨਿਵੇ। ਨਹੀਂ ਨਹੀਂ, ਆਪਾ ਭਾਵ ਨਿਵਾਰਨਾ, ਕਰੋੜਾਂ ਵਿੱਚੋਂ ਕੋਈ ਹੋਵੇ ਢਹਿ ਗਿਆ। ਹੁਣ ਟੈਕਨੀਕਲ ਪੁਆਇੰਟ ਕੀ ਲੈਣਾ ਤੁਸੀਂ ਇਹਤੋਂ? ਦੇਖੋ ਗੁਰਮੁਖ ਪਿਆਰੇ, ਉਹ ਢਾਉਣ ਵਾਲੇ ਦਾ ਨਾਂ ਨਹੀਂ ਲਿਖਿਆ, ਔਖਾ ਹੈ ਸਮਝਣਾ ਬਾਣੀ ਨੂੰ, ਢਾਉਣ ਵਾਲੇ ਦਾ ਨਾਂ ਹੀ ਨਹੀਂ ਹੈ ਬਾਣੀ ਵਿੱਚ, ਢਹਿਣ ਵਾਲੇ ਦਾ ਨਾਂ ਲਿਖਤਾ। ਅੱਜ ਕੇ ਆਖੋ ਸਤ, ਜਿਹਨੇ ਢਾਇਆ ਦੱਸੋ ਕਿਤੇ ਪੜ੍ਹਿਆ ਤੁਸੀਂ ਕਿਹਨੇ ਢਾਇਆ? ਨਹੀਂ, ਜਿਹੜਾ ਢਹਿ ਗਿਆ, ਜਿਹਨੇ ਉਵੇਂ ਛੱਡ ਦਿੱਤੀ, ਉਹਦਾ ਨਾਂ ਲਿਖਿਆ ਹੁਕਮ ਸੁਖਮਨੀ ਸਾਹਿਬ। ਢਾਉਣ ਵਾਲੇ ਦਾ ਤਾਂ ਪਤਾ ਹੀ ਨਹੀਂ ਕੌਣ ਹੈ, ਅਤੇ ਢਹਿਣ ਵਾਲਾ ਦੁਨੀਆ ਰਹਿੰਦੀ ਤੱਕ ਉਹਦਾ ਨਾਂ ਬਾਣੀ 'ਚ ਪੜ੍ਹਿਆ ਜਾਂਦਾ। ਇਸੇ ਤੁਗ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਗੁਰਮੁਖ ਖਾਰ ਚੱਲੇ ਜੱਗ ਜੀਤਾ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਇਸ ਸੰਸਾਰ ਵਿੱਚ ਜਿੱਤੇ ਹੋਏ ਕਹਾ ਕੇ ਨਹੀਂ ਤੁਰਦੇ, ਉਹ ਹਾਰੇ ਹੋਏ ਕਹਾ ਕੇ ਤੁਰਦੇ ਨੇ। ਮੈਂ ਤਾਂ ਹਾਰਿਆ ਹੋਇਆ, ਮੈਂ ਤਾਂ ਨੀਵਾਂ, ਮੈਂ ਤਾਂ ਕਮਜ਼ੋਰ ਹੈ। ਜਿਹੜਾ ਇੱਥੇ ਹਾਰਿਆ ਹੋਇਆ ਹੋ ਕੇ ਤੁਰੇਗਾ, ਜੱਗ ਨੂੰ ਜਿੱਤ ਕੇ ਚਲੇ ਜਾਊਗਾ। ਅੱਜ ਕੇ ਆਖੋ ਸਤਨਾਮ, ਗੁਰਮੁਖ ਹਾਰ ਚੱਲੇ। ਉਹਨਾਂ ਨੇ ਜੀਵਨ ਵਿੱਚ ਆਪਣੇ ਆਪ ਨੂੰ ਹਾਰਿਆ ਹੋਇਆ ਮੰਨਿਆ, ਸਭ ਤੋਂ ਛੋਟਾ ਮੰਨਿਆ। ਕਿਤੇ ਸਮਾਂ ਮਿਲ ਗਿਆ ਫਿਰ ਇਸ ਪੌੜੀ ਦੇ ਅਰਥ, ਜਿਸ ਕੇ ਅੰਤਰ ਰਾਜ ਮਹਾਨ, ਸੋ ਨਰਕ ਪਾਤੀ ਹੋਵਤ ਸਵਾਨ। ਅੱਜ ਤੁਸੀਂ ਮੈਨੂੰ ਹੁਕਮ ਨਹੀਂ ਕੀਤਾ ਟਾਈਮ ਦਾ, 9 ਵਜੇ ਤੱਕ, ਅੱਛਾ, ਕਿਉਂਕਿ 8 ਵਜੇ ਤਾਂ ਸ਼ੁਰੂ ਹੋਇਆ ਅੱਜ। ਕੋਈ ਨਹੀਂ, ਸਵੇਰੇ ਛੁੱਟੀ ਹੋਇਆ ਅੱਜ ਕੇ ਕੋਈ ਸਤਨਾਮ। ਬਾਹਰ ਐਤਵਾਰ ਨੂੰ ਤਾਂ ਮੈਂ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਵੇਖਿਆ, ਤੁਹਾਨੂੰ ਸੰਗਤ ਜੀ, ਜਿੱਦਣ ਸੈਚਰਡੇ ਸੰਡੇ ਹੁੰਦਾ ਨਾ, ਉਦਣ ਤਾਂ ਐਂ ਸੋਨੇ ਆ ਵੀ ਅੱਜ ਤਰੀਕ ਬਦਲੀ ਉਹ ਨਹੀਂ ਹੈ, ਵੀ ਅੱਜ ਸੂਰਜ ਚੜ੍ਹਨਾ ਹੀ ਨਹੀਂ ਹੈਗਾ। ਫਿਰ 9 ਕੁ ਵਜੇ ਸਿੱਖ ਕਛਹਿਰਾ ਚੱਕੀ ਫਿਰਦਾ, ਮੈਂ ਇਸ਼ਨਾਨ ਕਰਨ ਚੱਲੇ। ਵਾਹ ਸਿੱਖਾ, 9 ਵਜੇ ਕਿਤੇ ਸਿੱਖ ਨਾ ਆਉਂਦੇ ਉਹਨੇ, ਉਹ ਤਾਂ 8 ਕੁ ਵਜੇ ਮੈਸਾਂ ਚੋ ਕੇ ਟੋਭੇ ਗੋਤਾ ਦੇਈਦਾ ਉਹਨਾਂ ਨੂੰ। ਅੱਜ ਕੇ ਕੋਈ ਸਤਨਾਮ, 9 ਕੁ ਵਜੇ ਇਸ਼ਨਾਨਾਂ ਦਾ ਟਾਈਮ ਹੁੰਦਾ ਸਿੱਖਾਂ ਦਾ, ਵਕਤ ਵਿਚਾਰੇ ਸੋ ਬੰਦਾ ਹੋਏ। ਤਾਂ ਸੁਣੋ ਹੋਮੇ ਦੀ ਗੱਲ, ਆਪ ਨਿਵਾਰ, ਉਹਦੇ ਨਾਂ ਆ ਗਏ ਨਾ। ਅਸੀਂ ਹੁਣ ਬਸ ਕਮੇਟੀਆਂ ਵਾਲੇ ਵੀ ਬੈਠੇ ਹੋਣੇ, ਮੈਂ ਤਾਂ ਜਾਣਦਾ ਨਹੀਂ, ਚਰਨਾਂ 'ਚ ਪਹਿਲੀ ਵਾਰ ਆਇਆ, ਪਰ ਮਿਲਦੇ ਬਹੁਤ ਆ ਮੈਨੂੰ, ਹੁਣ ਸਾਰਾ ਜ਼ਿੰਦਗੀ ਲੰਘ ਗਈ ਨਾ ਕਮੇਟੀਆਂ 'ਚ। ਦੀਵਾਨ ਲੈਣ ਆ ਜਾਂਦੇ ਪੰਜਾਬ 'ਚ ਮੇਰੇ ਕੋਲ, ਬਾਬਾ ਜੀ ਦੀਵਾਨ ਜ਼ਰੂਰ ਦਓ, ਅਸੀਂ ਗੁਰਦੁਆਰਾ ਬਣਾਇਆ, ਚੱਲ ਕੇ ਵੇਖੋ ਗੁਰਦੁਆਰਾ ਕਿਹੋ ਜਿਹਾ ਬਣਾਇਆ। ਮੈਂ ਇੱਕ ਪ੍ਰਧਾਨ ਨੂੰ, ਮੇਰਾ ਝਟਕਾ ਜਿਹਾ ਸੁਭਾਅ ਹੈ, ਤੁਸੀਂ ਜਾਣਦੇ ਹੀ ਹੋ, ਖੇਤੀ ਕਰੀਦੀ ਹੈ, ਉਹ ਜਿਹੀ ਉਹ ਬੋਲਬਾਣੀ ਹੈ, ਕੰਪਲੀਕੇਸ਼ਨ ਨਹੀਂ ਪਾਈ ਦੀ, ਬਣਾ ਬਣਾ ਕੇ ਸ਼ਬਦ ਨਹੀਂ ਬੋਲਣੇ, ਜੋ ਆਪਣਾ ਵਿਰਸਾ ਸਿੱਧਾ ਪੰਜਾਬੀ ਦਾ ਉਹੀ ਬੋਲੀਦਾ। ਅਸੀਂ ਗੁਰਦੁਆਰਾ ਬਣਾਇਆ ਜੀ, ਤੁਸੀਂ ਚੱਲ ਕੇ ਵੇਖੋ ਤਾਂ ਸਹੀ, ਦੀਵਾਨ ਦੋਸਤ ਹਨ। ਮੈਂ ਕਿਹਾ ਪ੍ਰਧਾਨ ਜੀ ਤੂੰ ਚੰਗਾ ਹੋਇਆ ਜੰਮ ਪਿਆ, ਜੇ ਤੂੰ ਨਾ ਜੰਮਦਾ ਬਾਬਾ ਖਬਰੇ ਪਿੰਡ ਦੇ ਟੋਭੇ ਪਰੇ ਬੈਠਾ ਰਹਿੰਦਾ। ਵਾਹ ਸਿੱਖੋ ਤੁਹਾਡੀ ਪ੍ਰਧਾਨਗੀ, ਅੱਗੇ ਅਸੀਂ ਗੁਰਦੁਆਰਾ ਬਣਾਇਆ ਵੇਖੋ। ਉਹ ਗੁਰਮੁਖੋ ਸੋਚੋ ਕੁਝ, ਇਹਦੀ ਕਿਰਪਾ ਨਾਲ ਤਾਂ ਦੋ ਮੰਜੇ ਡਾਉਣ ਨੂੰ ਆਪਾਂ ਨੂੰ ਜਗ੍ਹਾ ਮਿਲੀ, ਜਿਸ ਕੋਠੇ ਵਿੱਚ ਪੈਂਦਾ ਇਹਦੀ ਕਿਰਪਾ ਨਾਲ, ਅਤੇ ਤੂੰ ਇਹਦਾ ਘਰ ਬਣਾਉਣ ਡੇ। ਵੇਖੋ ਸਿੱਖਾਂ ਦੀ ਆਉਮ, ਜਿਹਦੀ ਕਿਰਪਾ ਨਾਲ ਜੈ ਪ੍ਰਸਾਦ ਵਸੈ ਸੁਖ ਮੰਦਰ, ਅਤੇ ਉਹਦਾ ਘਰ ਬੰਦਾ ਬਣਾਉਂਦਾ ਫਿਰਦਾ। ਵੇਖੋ ਹੋਰ ਪਾਰਾ ਚੜਿਆ ਵਾ ਕਈ ਕਮੇਟੀਆਂ ਦਾ। ਬਾਬਾ ਜੀ ਜਿੱਦਣ ਦੀ ਸਾਡੀ ਕਮੇਟੀ ਬਣੀ ਹੈ, ਗੁਰਦੁਆਰੇ ਦਾ ਸੁਧਾਰ ਕਰਤਾ, ਹੱਥੋਂ ਹੱਥੋਂ ਪਹਿਲਾਂ ਗੁਰਦੁਆਰੇ ਦੇ ਗੋਡੇ ਦੁਖਦੇ ਤੇ, ਉਹਦੀਆਂ ਕਿਡਨੀਆਂ ਖਰਾਬ ਸੀ, ਤੁਸੀਂ ਰੀਪਲਾਂਟ ਕਰਾ ਦਿੱਤੀਆਂ। ਵਾਹ ਸਿੱਖੋ ਤੁਹਾਡੀ ਹੋਵੇਂ ਕਿਤੇ ਖੜੂਗੀ ਵੀ ਜਾ ਕੇ। ਬੇਨਤੀ ਸੁਣੋ ਮੇਰੀ, ਗੁਰਦੁਆਰਿਆਂ ਦਾ ਸੁਧਾਰ ਕਰਨਾ ਛੱਡ ਦਿਓ, ਗੁਰਦੁਆਰੇ ਜਾ ਕੇ ਆਪ ਸੁਧਰ ਜਾਓ। ਹਸਪਤਾਲਾਂ ਨੂੰ ਰਾਜ਼ੀ ਨਹੀਂ ਕਰੀਦਾ, ਹਸਪਤਾਲ ਜਾ ਕੇ ਆਪ ਰਾਜ਼ੀ ਹੋਈ। ਜਿੱਦਣ ਆਪਾਂ ਸੁਧਰ ਗਏ ਗੁਰਦੁਆਰਾ ਸੁਧਰ ਗਿਆ, ਉਹ ਡਾਕਟਰ ਚੰਗਾ ਆ ਗਿਆ ਅਤੇ ਹਸਪਤਾਲ ਸੁਧਰ ਗਿਆ, ਨਹੀਂ ਨਹੀਂ ਅਸੀਂ ਗੁਰਦੁਆਰਿਆਂ ਦਾ ਸੁਧਾਰ। ਕਿੰਨੇ ਗੁਰਦੁਆਰੇ ਆ ਕੈਲਗਰੀ 'ਚ, ਕੋਈ ਗੁਰਦੁਆਰਾ ਗੁਰਦੁਆਰੇ ਨਾਲ ਨਹੀਂ ਲੜਦਾ, ਵਿੱਚ ਰਹਿਣ ਵਾਲਿਆਂ ਦੀਆਂ ਡਾਂਗਾਂ ਖੜਕਦੀਆਂ, ਸਿੱਖਿਆ ਕੋਈ ਸਾਧਨਾ ਵੀ ਤੁਸੀਂ ਗੁਰਦੁਆਰੇ ਨੂੰ ਕਿਉਂ ਸੁਧਾਰਦੇ, ਸੁਧਾਰੋ ਆਪਣੇ ਆਪ ਨੂੰ। ਨਹੀਂ ਨਹੀਂ ਹਉਮੈ ਚੜ ਗਈ, ਤੁਹਾਨੂੰ ਪਤਾ ਤੁਹਾਨੂੰ ਕਿੰਨੀ ਕੁ ਹਉਮੈ, ਨਹੀਂ ਆਪਣਾ ਪਤਾ ਨਹੀਂ ਹੁੰਦਾ। ਪਹਿਲਾਂ ਮੈਂ ਤੁਹਾਡੀ ਦੱਸਦਾ ਫਿਰ ਆਪਣੀ ਦੱਸੂੰਗਾ, ਐਂ ਨਹੀਂ ਵੀ ਤੁਹਾਡੇ 'ਤੇ ਹੀ ਗੱਲ ਮੁਕਾ ਦੇਣੀ। ਸਿੱਖਾਂ ਨੂੰ ਹੁਣ ਇੰਨੀ ਹਉਮੈ ਨਾ ਪ੍ਰੇਮੀਓ, ਕਿਸੇ ਸਿੱਖ ਦੇ ਮੂੰਹ 'ਚ ਹਉਮੈ ਦਾ ਥਰਮਾਮੀਟਰ ਲਾਓ, ਹਉਮੈ ਦਾ ਫੁੱਟ ਕੇ ਹੀ ਨਿਕਲੂਗਾ ਪੜਾਕਾ, ਓਵਰਲੋਡ ਨੰਬਰ ਹੀ ਨਹੀਂ ਹੈ, ਫੁੱਟੂਗਾ ਪੜਾਕਾ। ਅਤੇ ਕਿਸੇ ਸੰਤ ਦੇ ਲਾ ਕੇ ਵੇਖੋ, ਮੇਰੇ ਵਰਗੇ ਚੋਲੇ ਵਾਲੇ ਦੇ, ਤੁਹਾਡੇ 'ਤੇ ਫੁੱਟ ਕੇ ਨਿਕਲ ਆਉਂਦਾ, ਉੱਥੋਂ ਲੱਭਣਾ ਹੀ ਨਹੀਂ, ਮੁੜ ਕੇ ਵਿੱਚ ਮੈਲਟ ਕਰ ਦੂਗਾ, ਚਿੱਟੀਆਂ ਪੱਗਾਂ, ਚਿੱਟੀਆਂ ਚੋਲੇ, ਚਿੱਟੀਆਂ ਜਰਾਬਾਂ, ਤੁਹਾਨੂੰ ਕਹਾਂਗੇ ਹੋਮੇ ਛੱਡ ਦਿਓ, ਮੁੜ ਕੇ ਨਾ ਥਰਮਾਮੀਟਰ ਲੱਭ ਗਿਆ। ਅਤੇ ਹੁਣ ਸਤਿਗੁਰਾਂ ਦਾ ਬਚਨ ਸੁਣੋ ਬਈ, ਕਿਹਦਾ ਨਾਂ ਲਿਖਿਆ ਗਿਆ, ਜਿਹਨੇ ਆਪਾਂ ਨਿਵਾਰ ਲਿਆ, ਢਹਿ ਗਿਆ, ਭਰੀ ਹੋਈ ਲਾਹੌਰ ਦੀ ਸੰਗਤ ਉੱਥੇ ਢਹਿਣਾ। ਲਓ ਸੁਣੋ ਹੁਣ ਥੋੜ੍ਹੇ ਜਿਹੇ ਅਰਥ ਸਮਾਪਤੀ ਕਰੀਏ। ਜਿਸ ਕੇ ਅੰਤਰ ਰਾਜ ਅਭਿਮਾਨ, ਸ਼ਕਤੀ ਦਾ, ਪਦਵੀ ਦਾ, ਕੁਰਸੀ ਦਾ, ਜਿਹੜਾ ਬੰਦਾ ਇਹਦਾ ਮਾਣ ਕਰੂਗਾ ਨਾ ਬਹਿ ਕੇ, ਕਿਹੜੇ ਜਿਹੇ ਹੋ ਕੇ ਸੁਣੋਗੇ, ਸੋ ਨਰਕ ਪਾਤੀ ਹੋਵਤ ਸਵਾਨ। ਮਰਜ ਕਹਿੰਦੇ ਅਗਲੇ ਜਨਮ ਵਿੱਚ ਕੁੱਤਾ ਹੋਊਗਾ, ਕੋਈ ਖੈ ਮਾੜੀ ਗੱਲ ਨਹੀਂ, ਕੈਨੇਡਾ ਦੇ ਤਾਂ ਕੁੱਤੇ ਵੀ ਬਿਸਕੁਟ ਖਾਂਦੇ, ਸ਼ੈਂਪੂਆਂ ਨਾਲ ਨੜਾ ਹੁੰਦੇ। ਉਹ ਮੈਨੂੰ ਦਿੱਤਾ ਇੱਕ ਅਮਰੀਕਾ ਵਾਲਿਆਂ ਨੇ, ਨਲਸ਼ੇਸ਼ਨ ਸਫੇਦ ਦੁੱਧ ਵਰਗਾ ਮਿਲਦਾ ਨਹੀਂ, ਚਿੱਟਾ ਨਲਸ਼ੇਸ਼ਨ, ਸੰਗਤ ਨੇ ਭੇਜਿਆ। ਲੈ ਮਾੜਾ ਜਿਹਾ ਨੂੰ ਘੂਰ ਦੋ, ਦੋ ਦਿਨ ਰੋਟੀ ਉਹ ਨਹੀਂ ਖਾਂਦਾ। ਕਿੰਨੇ ਆਇਸ਼ ਵਿੱਚ ਨੇ ਤੁਹਾਡੇ ਕੁੱਤੇ? ਮਰਦ ਕਹਿੰਦੇ ਜਿਹੜਾ ਸ਼ਕਤੀ ਦਾ ਮਾਣ ਕਰੂ ਕੁੱਤਾ ਹੋਊ, ਪਰ ਇੰਗਲੈਂਡ ਅਤੇ ਅਮਰੀਕਾ ਦਾ ਨਾ ਮੰਨ ਲਿਓ, ਨਾ ਹੱਸੋ ਨਾ ਸੁਣੋ, ਕਿਹੜਾ ਕੁੱਤਾ ਹੋਊਗਾ, ਕਿਹੜਾ ਕੁੱਤਾ? ਮਰਦ ਕਹਿੰਦੇ ਕੁੱਤਾ ਹੋਊਗਾ ਨਰਕਾਂ ਦੇ ਗੰਦ ਖਾਣ ਵਾਲਾ। ਸੋ ਨਰਕ ਪਾਤੀ ਹੋਵਤ ਸਵਾਨ, ਕੁੱਤਾ ਇਸ ਧਰਤੀ ਦਾ ਨਹੀਂ ਹੋਣਾ ਉਹਨੇ, ਜਿਹੜਾ ਸ਼ਕਤੀ ਦਾ ਮਾਣ ਕਰੂਗਾ। ਇੰਨੇ ਮਿਲੀਅਨ ਹੈਗਾ, ਇੰਨੇ ਟਰੱਕ ਹੈਗੇ, ਇੰਨੀਆਂ ਕੋਠੀਆਂ ਹੈਗੀਆਂ, ਇੰਨੇ ਕੀਲੇ ਹੈਗੇ। ਅਗਲੀ ਤੁਕ ਸੁਣ ਲਓ, ਜਿਸ ਕੇ ਅੰਤਰ ਰਾਜ ਬਮਹਾਨ, ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ। ਇਹ ਹੱਡ ਚੰਮ ਦਾ ਹੀ ਮਾਣ ਕਰੀ ਫਿਰਦੇ ਕਈ ਮੇਰੇ ਵਰਗੇ, ਬੜਾ ਲੰਮਾ ਸਰੀਰ ਹੈ, ਨੈਣ ਨਕਸ ਬਹੁਤ ਸੋਹਣੇ ਹੈ, ਰੰਗ ਰੁੰਗ ਬੜਾ ਸੋਹਣਾ, ਜਵਾਨੀ ਦਾ ਜੋਬਨ ਦਾ ਮਾਣ ਹੈ, ਫਿਰ ਕਿਹੜੇ ਹੋ ਜਾਓ? ਮਹਾਰਾਜ ਕਹਿੰਦੇ ਅਗਲੇ ਜਨਮ ਵਿੱਚ ਕੀੜਾ ਹੋਊਗਾ, ਕੀੜਾ ਹੋਊਗਾ, ਫਿਰ ਭੁਲੇਖਾ ਪੈ ਜੂਗਾ। ਅਮਰੂਦ ਦਾ ਕੀੜਾ, ਕੀੜੇ ਤਾਂ ਫਲਾਂ 'ਚ ਵੀ ਹੁੰਦੇ, ਕੀੜਾ ਤਾਂ ਰੇਸ਼ਮ ਦਾ ਵੀ ਹੁੰਦਾ। ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ। ਉਹ ਕੀੜਾ ਵੀ ਗੰਦਗੀ ਦਾ ਹੋਊਗਾ। ਅੱਜ ਕੇ ਆਖੋ ਸਤ ਬਚ ਜੋ ਇਸ ਰੋਗ। ਜਿਹੜਾ ਜਵਾਨੀ ਦਾ ਸਰੀਰ ਦਾ ਮਾਣ ਕਰੇ, ਕੀੜਾ ਹੋਊਗਾ ਉਹ ਵੀ ਗੰਦਗੀ ਦਾ। ਅਮਰੂਦ ਦਾ ਹੁੰਦਾ ਕੋਈ ਨਹੀਂ, ਰੇਸ਼ਮ ਦਾ ਹੁੰਦਾ, ਕੋਈ ਤਾਰਾ ਹੀ ਬਣਾ ਦਿੰਦਾ ਚਾਰ ਗਾਂ ਲਈ ਤੁਕ। ਫਿਰ ਸਤਿਗੁਰ ਬਚਨ ਕਰਦੇ ਨੇ, ਆਪਸ ਕੋ ਕਰਮਵੰਤ ਕਹਾਵੇ। ਆ ਗਿਆ ਸਾਡਾ ਲਾਣਾ ਇਹਦੇ ਵਿੱਚ, ਇੰਨੀਆਂ ਮਾਲਾ ਫਿਰਦਾ, ਇੰਨੇ ਚਲੀਸੇ ਕੱਟਤੇ, ਇੰਨੇ ਖੰਡ ਪਾਠ ਕਰਾਤੇ, ਇੰਨੀ ਵਾਰ ਹਜੂਰ ਸਾਹਿਬ ਜਾ ਕੇ ਆਇਆ ਹੈ, ਇੰਨੀਆਂ ਕਥਾ ਮਹਾਰਾਜ ਦੀਆਂ ਕਰਤੀਆਂ। ਕਰਮ ਨੂੰ ਕਰਕੇ ਕਰਨ ਵਾਲਾ ਕਹਾਉਣਾ, ਦੈਟ ਇਜ਼ ਕਾਲਡ ਕਰਮਵੰਤ। ਸਮਝੋ ਕਰਮਵੰਤ, ਕਰਮ ਕਰਨੇ ਹੈ, ਹਟਣਾ ਨਹੀਂ, ਪਰ ਕਰਮ ਦਾ ਕਰਤਾ ਨਹੀਂ ਬਣਨਾ। ਅੱਜ ਕੇ ਆਖੋ ਸਭ ਅਸੀਂ ਬਣਦੇ ਕਰਮਵੰਤ, ਕਰਮ ਦਾ ਕਰਤਾ ਬਣਨਾ। ਮੈਂ ਕੀਤਾ ਕਰਨ ਨੂੰ ਤਾਂ ਕਿਹਾ ਕਰਮ, ਪਰ ਕਰਨ ਵਾਲਾ ਨਾ ਬਣ। ਆਪਸ ਕੋ ਕਰਮਵੰਤ ਕਹਾਵੇ। ਮਹਾਰਾਜ ਕਹਿੰਦੇ ਫੇਰੀ ਜਾਈ ਮਾਲਾ, ਲਾਈ ਜਾਈ ਸਮਾਧੀ, ਕਰਾਈ ਜਾਈ ਖੰਡ ਪਾਠ, ਕਰੀ ਜਾਈ ਕਥਾ ਕੀਰਤਨ। 84 ਲੱਖ ਦਾ ਗੇੜਾ ਤੇਰੇ ਖਾਤਰ ਵੀ ਤਿਆਰ ਹੈ, ਜਨਮ ਮਰੇ ਬਹੁ ਜੋਨ ਪੁਰ। ਘੁੰਮਦਾ ਰਵੇਂਗਾ 84 ਲੱਖ ਜੋਨੀ। ਹੁਣ ਬਈ ਤੁਹਾਡੀ ਗੱਲ ਹੈ, ਤੁਹਾਡੀ, ਉਹਨੂੰ ਵੀ ਸੁਣ ਲਓ। ਧਨ ਭੂਮਿਕਾ ਜੋ ਕਰਿਆ ਗੁਮਾਨ, ਇੰਨੇ ਕਿਲੇ ਪੰਜਾਬ 'ਚ ਹੈ, ਕਈ ਮੇਰੇ ਬਾਪੂ ਜਮ੍ਹਾਂਬੰਦੀ ਜੇਬ 'ਚ ਪਾ ਕੇ ਰੱਖਦੇ ਹੈ। ਅੱਜ ਖੇ ਆਖੋ ਸਤਨਾ, ਵੇਖੋ ਨਕਲ ਕਿਲਿਆਂ ਦੀ। ਕਈ ਮੇਰੇ ਤਾਏ ਚਾਚਿਆਂ ਦੀ FD ਬਣਾਈ ਵੀ ਹੁੰਦੀ ਹੈ ਰੋਇਲ ਬੈਂਕ ਵਿੱਚ, ਉਹ ਹੁੰਦੀ ਤਾਂ 3 ਸਾਲ ਨੂੰ ਪੂਰੀ ਹੈ, ਪਰ ਇੱਕ ਵਾਰ ਕੱਢ ਕੇ ਦੇਖਣਗੇ ਜ਼ਰੂਰ ਵੀ ਹੈਗੀ। ਟਰੱਕ ਇੰਨੇ ਹੈ, ਗੁਣ ਇੰਨੇ ਮੇਰੇ ਵਿੱਚ, ਅਤੇ ਉੱਪਰਲਿਆਂ ਨੂੰ ਤਾਂ ਦਿੱਤੀ ਹੈ 1-1 ਡਿਗਰੀ। ਹੋਮੇ ਕਰਨ ਵਾਲੇ ਨੂੰ ਕੁੱਤਾ ਨਰਕਾਂ ਦਾ, ਸਰੀਰ ਦਾ ਮਾਣ ਕਰਨ ਵਾਲੇ ਨੂੰ ਜਵਾਨੀ ਦਾ, ਰੂਪ ਦਾ, ਗੰਦਗੀ ਦਾ ਕੀੜਾ। ਇਹ ਕਰਮ ਕਰਨ ਵਾਲਿਆਂ ਨੂੰ, ਹੋਮੇ ਕਰਨ ਵਾਲਿਆਂ ਨੂੰ 84 ਲੱਖ ਦਾ ਗੇੜਾ 1-1 ਦਿੱਤਾ ਹੈ ਨਾ। ਆਹ ਜਿਹੜਾ ਧਨ ਭੂਮਿਕਾ ਚੋ ਕਰਿਆ ਗੁਮਾਨ, ਇਹਨੂੰ 3 ਡਿਗਰੀਆਂ ਦੇਤੀਆਂ ਮੇਰੇ ਗੁਰੂ ਅਰਜਨ ਦੇਵ ਜੀ ਨੇ ਇਕੱਠੀਆਂ ਹੀ, 3, ਜਿਵੇਂ ਕਿਸੇ ਨੇ MA ਕੀਤੀ ਹੁੰਦੀ ਹੈ। ਕਿਹੜੀਆਂ? ਜੋ ਇਸ ਮਾਇਆ ਦਾ, ਧਨ ਭੂਮੀ ਦਾ ਜੋ ਗਵਾਨ ਕਰੂਗਾ। ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ 1, ਅੰਧਾ 2, ਅਗਿਆਨੀ ਅਗਿਆਨ 3, ਬਸ ਫਿਰ ਚੌਥੇ ਦੀ ਤਾਂ ਲੋੜ ਹੀ ਨਹੀਂ ਹੈ। ਅੱਜ ਕੇ ਆਖੋ ਸਤਨਾ, ਇਹ 3 ਬਥੇਰੀਆਂ ਨੇ ਬਸ, ਜਿਹੜਾ ਆਪਾਂ ਚੱਕੀ ਫਿਰਦੇ ਹਾਂ ਮਾਣ। ਇੰਨੀਆਂ ਕੋਠੀਆਂ, ਇੰਨੀਆਂ ਜ਼ਮੀਨ, ਇੰਨੀ ਮਾਇਆ, ਇੰਨੇ ਪੁੱਤਰ ਧੀਆਂ। ਮਹਾਰਾਜ ਕਹਿੰਦੇ ਮੂਰਖ ਹੈ, ਮੂਰਛਤ ਸੰਸਕ੍ਰਿਤ ਦਾ ਸ਼ਬਦ ਹੈ, ਮੂਰਛਤ ਬੇਹੋਸ਼। ਮੂਰਛਤ ਤੋਂ ਮੂਰਖ ਬਣੇ, ਕਿਤੇ ਸਮਾਂ ਮਿਲੇ ਨਾ, ਕੋਈ ਅਲੰਕਾਰ ਆ ਗਿਆ ਅਤੇ ਮੂਰਖ ਦੇ ਸ਼ਾਸਤਰ ਵਿੱਚ ਜੋ ਅਰਥ ਨੇ ਨਾ, 5 ਨਿਸ਼ਾਨੀਆਂ ਨੇ ਵੇਦ ਵਿੱਚ ਮੂਰਖ ਦੀਆਂ। ਇੰਨੀਓ ਬੇਨਤੀ ਕਰਾਂ ਅੱਜ, ਜਿਹੜੀਆਂ ਵੇਦ ਵਿੱਚ ਨੇ ਉਹੀ 5 ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਸੇਮ ਜੋ ਵੇਦ ਵਿੱਚ ਨੇ ਮੂਰਖ ਦੀਆਂ ਨਿਸ਼ਾਨੀਆਂ, ਉਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਮੂਰਖ ਯਸ਼ਿਨ ਪੰਚ ਨਾਨੇ ਗਰਬੇ ਦੁਰਵਚਨ ਤਥਾ ਹਟਵਾ ਦੱਸੇ ਦ੍ਰਿੜਵਾ ਦੱਸੇ ਪਰਵਾ ਕੇਸ਼ਵਾ ਅਨਾਦਰ ਰੰਗ। ਇਹ ਵੇਦ ਦਾ ਸ਼ਲੋਕ ਸੁਣਾਇਆ, ਤੁਹਾਨੂੰ ਕਿਤੇ ਸਮਾਂ ਮਿਲਿਆ ਫਿਰ ਅਰਥ ਕਰਾਂਗੇ। ਜਿਹੜਾ ਧਨ ਭੂਮੀ ਦਾ ਗਮਾਨ ਕਰੂਗਾ, ਮੂਰਛਤ ਹੈ, ਬੇਹੋਸ਼ ਹੈ। ਬੇਹੋਸ਼ ਦੀ ਨਿਸ਼ਾਨੀ ਉਹਨੂੰ ਪਤਾ ਨਹੀਂ ਹੁੰਦਾ ਆਪਣਾ ਕੌਣ ਹੈ ਅਤੇ ਪਰਾਇਆ ਕੌਣ ਹੈ। ਮੈਨੂੰ ਖਿਮਾ ਕਰੋਂਗੇ, ਆਪਾਂ ਨੂੰ ਵੀ ਪਤਾ ਨਹੀਂ ਇਹ ਜਾਇਦਾਦ ਮੇਰੀ ਹੈ ਕਿ ਪਰਾਈ ਹੈ, ਇਹ ਸਰੀਰ ਮੇਰਾ ਹੈ ਕਿ ਪਰਾਇਆ, ਇਹ ਪੁੱਤਰ ਧੀਆਂ ਮੇਰੇ ਨੇ ਕਿ ਹੋਰ ਦੇ ਨੇ ਕਿਸੇ ਦੇ, ਆਪਾਂ ਆਪਣੇ ਮੰਨੀ ਬੈਠੇ ਹਾਂ। ਪਰ ਕੀ ਕਹੋ, ਆਪਣੀ ਕਰ ਜਾਣਤ। ਸੋ ਮੂਰਖ ਅੰਧਾ, ਅੰਨਾ ਕਿਉਂ ਹੈ ਬਈ? ਅੰਨੇ ਤਾਂ ਇਹ ਜੇ ਆਪਾਂ, ਮੈਂ ਵੀ ਤੁਹਾਡੇ ਵਿੱਚ ਹੈ, ਸਾਹਮਣੇ ਤੁਰੀ ਜਾਂਦੀ ਹੈ ਦੁਨੀਆ ਸਭ ਕੁਝ ਛੱਡ ਕੇ। ਜਿਹੜੇ ਕਹਿੰਦੇ ਸੀ ਕੋਠੀ ਮੇਰੀ, ਕਾਰ ਮੇਰੀ, ਬਿਜਨਸ ਮੇਰਾ, ਅੱਖਾਂ ਦੇ ਸਾਹਮਣੇ ਫਿਊਨਲ 'ਤੇ ਛੱਡ ਕੇ ਆਏ ਨਾ ਆਪਾਂ। ਉਹ ਤੇਰੇ ਕੋਲ ਕਹਿਣ ਵਾਲਾ ਛੱਡ ਗਿਆ, ਤੁਰ ਗਿਆ ਖਾਲੀ ਹੱਥੀਂ, ਤੂੰ ਫੇਰ ਕਹੀ ਜਾਂਦੇ ਕੋਠੀ ਮੇਰੀ ਓ ਸਤਨਾਮ, ਫੇਰ ਕਹੀ ਜਾਂਦੇ ਟਰੱਕ ਮੇਰੇ ਹੀ ਹੈ, ਸਰੀਰ ਮੇਰੇ ਹੀ ਹੈ। ਕਬੀਰ ਸਾਹਿਬ ਨੇ ਇਸੇ ਗੱਲ ਦਾ ਉਲੱਥਾ ਕੀਤਾ, ਉਪਜੈ ਨਿਪਜੈ ਨਿਪਜ ਸਮਾਈ, ਇਸੇ ਤੁਕ ਦੇ ਅਰਥ। ਉਪਜੈ ਬੱਚੇ ਪੈਦਾ ਸਾਹਮਣੇ ਹੁੰਦੇ ਨਾ ਆਪਣੇ, ਨਿਪਜੈ ਨਿਰਮਾਣ ਹੋਣਾ, ਡਿਵੈਲਪ ਹੋਣਾ, ਅਰਥ ਤੇ ਕਈ ਨੇ, ਸਿੱਧਾ ਸੁਣ ਲਓ। ਪੈਦਾ ਸਾਡੇ ਸਾਹਮਣੇ ਹੁੰਦੇ ਨੇ ਅਤੇ ਬੱਚੇ ਵੱਡੇ ਵੀ ਸਾਡੇ ਸਾਹਮਣੇ ਹੁੰਦੇ, ਆਪਾਂ ਹੋਏ ਨਹੀਂ ਅਤੇ ਸਮਾਈ, ਇੱਥੋਂ ਤੁਰੇ ਵੀ ਸਾਹਮਣੇ ਹੀ ਜਾਂਦੇ ਹਾਂ। ਨੈਨੇ ਦੇਖਤ, ਇਹ ਤਿੰਨੇ ਗੱਲਾਂ ਥੋੜ੍ਹੇ ਦੇਖਦੇ ਹਾਂ, ਹੋ ਰਹੀਆਂ ਨੇ ਨਾ। ਬੱਚੇ ਜਨਮ ਵੀ ਲੈਂਦੇ ਨੇ, ਜਵਾਨ ਵੀ ਹੁੰਦੇ ਨੇ ਅਤੇ ਇੱਥੋਂ ਤੁਰਦੇ ਵੀ ਜਾਂਦੇ ਨੇ, ਸਜਵਿਆਂ ਨੂੰ ਮੜੀਆਂ ਨੂੰ, ਹੋ ਰਹੀਆਂ ਨੇ ਤਿੰਨੇ ਗੱਲਾਂ। ਨੈਨੇ ਦੇਖਤ ਇਹ ਜਗ ਜਾਏ, ਕਿਹੜਾ ਜਾ ਬਚਨ? ਕਬੀਰ ਸਾਹਿਬ ਕਹਿੰਦੇ ਤੇਰੇ ਅੱਖਾਂ ਦੇ ਸਾਹਮਣੇ ਤਾਂ ਹੋ ਰਿਹਾ, ਤੈਨੂੰ ਦੇਖਿਆ ਨਹੀਂ। ਇੰਨਾ ਕੁਝ ਦੇਖ ਕੇ ਵੀ ਕਹਿੰਦਾ ਕਿ ਮੇਰਾ ਇਲਾਜ ਨਾ ਮਰੋ, ਕਹੋ ਕਰ ਮੇਰਾ। ਕਬੀਰ ਸਾਹਿਬ ਕਹਿੰਦੇ ਸ਼ਰਮ ਨਾਲ ਮਰ ਕਿਉਂ ਨਹੀਂ ਜਾਂਦਾ? ਹਜ਼ਾਰਾਂ ਨੂੰ ਵੇਖਦਾ ਮੇਰਾ ਕਹਿਣ ਵਾਲਿਆਂ ਨੂੰ ਖਾਲੀ ਤੁਰੇ ਜਾਂਦੇ, ਤੂੰ ਫੇਰ ਵੀ ਮੇਰਾ ਕਹਿਣ ਤੋਂ ਹਟਿਆ ਨਹੀਂ, ਤੈਨੂੰ ਸ਼ਰਮ ਨਹੀਂ ਆਈ। ਕਬੀਰ ਸਾਹਿਬ ਕਹਿੰਦੇ ਲਾਜ ਨਾ ਮਰੋ, ਕਹੋ ਕਰ ਮੇਰਾ, ਅੰਤ ਕੀ ਵਾਰ ਨਹੀਂ ਕਿਛ ਤੇਰਾ। ਦੇਖ ਕੇ ਵੀ ਨਹੀਂ ਅਕਲ ਆਈ। ਸੋ ਮੂਰਖ ਅੰਧਾ ਅਗਿਆਨ, ਅਗਿਆਨ ਹਨੇਰਾ। ਇਹ ਪਦਾਰਥ ਦਿੱਤਾ, ਸਰੀਰ ਦਿੱਤਾ, ਬਾਲ ਬੱਚੇ ਦਿੱਤੇ, ਇਹਨਾਂ ਨੂੰ ਛੱਡਣਾ ਨਹੀਂ ਹੈ, ਤਿਆਗਣਾ ਨਹੀਂ ਹੈ, ਗੁਰਸਿੱਖੀ ਦਾ ਇਹ ਮਤ ਨਹੀਂ। ਪਰ ਇੱਕ ਚੰਨੇ ਵਿੱਚ ਤੁਰਨਾ ਹੁੰਦਾ, ਇੱਕ ਹਨੇਰੇ ਵਿੱਚ ਤੁਰਨਾ ਹੁੰਦਾ, ਤੁਰਦੇ ਦੋਵੇਂ ਨੇ। ਫਰਕ ਕੀ ਹੈ? ਚੰਨੇ ਵਿੱਚ ਤੁਰੇਗਾ ਮੰਜ਼ਿਲ 'ਤੇ ਜਾਵੇਂਗਾ, ਹਨੇਰੇ ਵਿੱਚ ਤੁਰੇਗਾ ਭਟਕਦਾ ਫਿਰੇਗਾ। ਹਨੇਰੇ ਵਿੱਚ ਤੁਰਨ ਵਾਲਾ ਮੰਜ਼ਿਲ 'ਚ ਨਹੀਂ ਜਾਂਦਾ ਹੁੰਦਾ, ਭਟਕੇਗਾ, ਉਲਝਣਾ। ਆਪਾਂ ਇਹ ਹੈ ਆਪਣੇ ਹੀ, ਪਰ ਗੁਰੂ ਤੋਂ ਚਰਨਾ ਨਹੀਂ ਲਿਆ। ਉਹ ਚਰਨਾ ਇੱਕ ਤੁਕ ਕਹਿ ਕੇ ਮੈਂ ਸਮਾਪਤੀ ਕਰਾਂ, ਇਹਨਾਂ ਨੂੰ ਛੱਡਣਾ ਨਹੀਂ, ਤੈਨੂੰ ਦਿੱਤੇ ਨੇ, ਪਰ ਗੁਰੂ ਤੋਂ ਰੋਸ਼ਨੀ ਲੈ। ਦਿੱਤੇ ਕਾਹਦੇ ਖਾਤਰ ਨੇ? ਤੈਨੂੰ ਮਾਲਕ ਸਮਝਣ ਖਾਤਰ। ਇਹ ਆ ਧਨ ਜੋਬਨ ਅਰ ਸੁੱਤ ਦਾਰਾ, ਇਹ ਤੇਰੀ ਪ੍ਰੋਪਰਟੀ, ਇਹ ਤੇਰਾ ਸਰੀਰ ਜਵਾਨੀ, ਇਹ ਤੇਰੇ ਪੁੱਤਰ ਧੀਆਂ ਘਰਵਾਲੀ ਭੈਣ ਭਰਾ। ਸਮਝਿਓ ਅਗਲੀ ਤੁਕ, ਇਹ ਪੇਖਣ ਕੋ ਜੋ ਦੀਏ, ਤੈਨੂੰ ਮਾਲਕ ਕਰਕੇ ਨਹੀਂ ਦਿੱਤੇ, ਤੈਨੂੰ ਦੇਖਣ ਨੂੰ ਦਿੱਤੇ ਹੋਏ ਨੇ। ਅੱਜ ਕੇ ਆਖੋ ਸਤਨਾਮ, ਤਨ ਜੋਬਨ ਅਰ ਸੁੱਤ ਦਾਰਾ, ਪੇਖਣ ਕੋ, ਕਿਸੇ ਤੋਂ ਦੇਖਣ ਨੂੰ ਕੋਈ ਚੀਜ਼ ਲਾਓ, ਉਹ ਮਾਲਕ ਨਹੀਂ ਬਣੀਦਾ ਹੁੰਦਾ, ਝਗੜਾ ਹੋ ਜੂਗਾ, ਮੋੜ ਦੋ ਜਿਹਦੀ ਹੈਗੀ। ਆਪਾਂ ਮਾਲਕ ਬਣ ਗਏ ਅਤੇ ਰੱਬ ਨੂੰ ਵੀ ਕਹਿ ਤਾ ਤੂੰ ਕੌਣ ਹੈ ਤਾਂ ਮੇਰੇ ਹੀ ਹੈ, ਫਿਰ ਇਹੀ ਅਗਿਆਨਤਾ। ਇੱਥੇ ਹੀ ਹੁਣ ਸਮਾਪਤੀ, ਇੱਥੋਂ ਹੀ ਬਚਨ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੁਰਗੱਦੀ, ਕੱਲ੍ਹ ਨੂੰ ਸ਼ਹੀਦੀ ਹੈ, ਪਰ ਆਪਾਂ ਪਰਸੋਂ ਨੂੰ ਸ਼ਹੀਦੀ ਚਾਂਦਨੀ ਚੌਂਕ ਦੇ ਦਰਸ਼ਨ ਕਰਾਂਗੇ ਤੁਹਾਡੀ ਕਿਰਪਾ ਨਾਲ। ਇੱਥੇ ਹੀ ਸ਼ਹੀਦ ਹੁੰਦਾ ਕੌਣ ਹੈ, ਸ਼ਹੀਦ ਦੇ ਅਰਥ ਕੀ ਨੇ, ਸ਼ਹੀਦ ਹੁੰਦਾ ਕਿਵੇਂ ਹੈ, ਕਿਵੇਂ ਸ਼ਹੀਦੀ ਪਾਈ ਜਾਂਦੀ ਹੈ, ਇਹ ਗੁਰਮਤ ਦੀ ਰੋਸ਼ਨੀ ਵਿੱਚ ਕੱਲ੍ਹ ਨੂੰ ਵਿਚਲਾ ਜੀਵਨ ਆਪਾਂ ਥੋੜ੍ਹਾ ਜਿਹਾ ਅਮਰ ਕਥਾ ਉਹਨਾਂ ਨਾਲ ਜੁੜਾਂਗੇ। ਆਓ ਸਾਰੀ ਸੰਗਤ ਆਨੰਦ ਸਾਹਿਬ ਦੀ ਬਾਣੀ ਵੀ ਜੁੜੋ। ਰਾਮ ਕਲੀ ਮਹਲਾ ਤੀਜਾ, ਆਨੰਦ ਕੋ ਅੰਕਾਰ ਸਤ ਗੁਰ ਪੁਰਸ, ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਕਹਿ ਨਾਨਕ ਆਨੰਦ ਖੋਆ ਸਤਿਗੁਰੂ ਮੈਂ ਪਾਇਆ। ਹਾਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਸਾਚੇ ਸਹਿਬਾ ਕਿਆ ਨਹੀਂ ਕਰਤੇ ਰੇ, ਸਦਾ ਸਿਫਤ ਸਾ ਲਾਹਾ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ। ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾ, ਨਾਨਕ ਤੇ ਮੁਖ ਉਜਲੇ ਕੇਤੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਰੂਪ ਸਾਧ ਸੰਗਤ, ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦੀ ਬਖਸ਼ੀ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੁੰਦੀਆਂ ਹਨ, ਆਪ ਸਦਾ ਬਖਸ਼ਿੰਦ ਹੋ। ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ, ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਫਲੀ ਕਰਨ, ਸੁਣੇ ਹੋਏ ਗੁਰੂ ਦੇ ਬਚਨ ਸਾਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।